तुद अगे अरदास हमारी, जियो पिंड सब तेरा, कहो नानक सब तेरी वडियाई, कोई नाउ न जाने मेरा, दुइ कर जोड़ करौ अरदास, तुद पावै ता आण है रास, चित चितवौ अरदास कहौ, पर कह पे न सकौ, सर्ब चिंत तुझ पास, साध संगत हौ तकौ, तेरा हुक्म पवै निशान, तौ करो साहिब की सेवा, जब गुर देखै शुभ दिष्ट, नाम करता मुख मेवा, अगम अलख कारण पुरख, जो फुरमावै सो कहो, गुरु अमरदास कारण करण, जिव तू रखै तिव रहौं, गुरु अमरदास कारण करण, जिव तू रखै तिव रहौं। सतगुरु ब्रह्मंडा दे मालक, जुगो जुग अटल जागत जोत सतगुरु जी, साहिब श्री गुरु ग्रंथ साहिब जी महाराज जी की पावन हजूरी अंदर सुभाए मान गुरु दुलारी गुरु स्वरूप गुरसंगत जीओ, सतगुरां की बख्शी हुई पावन गुरु फतेह की सांझ करिए असीसां देनिया जी। वाहिगुरु जी का खालसा, वाहिगुरु जी की फतेह। सतगुरां साढ़े ते कृपा कीती। पिछे असी सत दिन इकट्ठे बैठे सुरु की गोद में, श्री जपजी साहब जी की पावन बाणी जिंदगी किमें ज्योया जाए। अज साडा जिंदगी ज्यों का ढंग, साढ़े रोज़मर्रा का जिंदगी का रूटीन, साड़िया लोड़ा, साड़िया जिम्मेवार, साढ़े रुझेवें, इस दे मद्देनज़र साढ़े अंदर बैठा होया वाहिगुरु परमेश्वर उस दे नाल प्यार भी बन जावे, अंदर बैठे हुए वाहिगुरु दे नाल सांझ बन जावे। ये जपजी साहिब विचों आपां सिखण दा यतन कीता सी। फिर सतगुरां ने कृपा कीती है, सत दिन असी गुरु दी गोद विच बैठना है। बड़ा ही साढ़े कोल कीमती खजाना है अरदास। आप जी ने इन्ह सत दिनों में महसूस होगा, रियलाइज़ होगा, अरदास असी नित पढ़ते हाँ, नित सुनते हाँ, शायद बहुत कुछ ऐसा है जो हाले तक सानू समझ नहीं लग्या, तो इन्ह सत दिनों में कुछ नवा समझ लगेगा। साढ़े विचों बहुत सारे ऐसे वीर मेरिया भैन या बच्चों विचों बुजुर्गों विचों होंगे जिन्हों के अंदर कुछ ना कुछ नवा पढ़न की रुचि है, जिहड़े कुछ ना कुछ पढ़ते रहते हैं। वैसे देखा जाए तो अगर पढ़न की रुचि नहीं तो मनुख न्यूज़पेपर भी नहीं पढ़ता। जिस मनुख नूं पढ़न का एक रूटीन बन जाए, टेस्ट बन जाए, वह सब तो पहला रोजाना न्यूज़पेपर पढ़ता है, और उस जितना चिर न्यूज़पेपर ना पढ़े उतना चिर उसनू संतुष्टि नहीं होंदी। इस प्रकार जदों गुरु की बख्शिश हो जाए, रब की रहमत हो जाए, फिर मनुख धार्मिक लिटरेचर पढ़ता है। वैसे तो तुसी उस तरह के माहौल में रह रहे हो जिथे बहुत घट रुझान है कि साढ़े घर धार्मिक मैगजीन आते हो। वैसे तो हर सिख नूं चाहिए अपने अपने विरसे दे अपने अपने धर्म के मैगजीन घर लगे होन और उन्होंने पढ़ते भी रहना चाहिए। लंडन तो यूके तो इंग्लिश का एक मैगजीन छपदा है, चंडीगढ़ तो एक इंग्लिश का मैगजीन छपदा है, कलकत्ता तो एक इंग्लिश का मैगजीन छपदा है, जिन्हां विच सिख विरसे बारे कुछ ना कुछ जानकारी आउंदी है। मैगजीन साडे घर विच आउणगे, असीं हर बार पढ़ांगे, कुछ नवां मिलेगा। पर जे पढ़न दी रुचि नहीं तो फिर शायद बात बनदी नहीं, असीं बहुत पछड़े रह जांदे हां। तुहाडे विचों जिहड़े पढ़दे होणगे उहनां नूं पता है कि सिख जगत दे अंदर वख वख लिखारियां ने, वख वख विद्वान सज्जनां ने अरदास बारे बहुत कुछ लिखिया है। शायद तुहाडे विचों किसी ना किसी ने ज्ञानी जसवंत सिंह जी नेकी उरां दी पुस्तक पढ़ी होएगी अरदास बारे। ज्ञानी जसवंत सिंह जी परवाना उन्होंने अरदास ते पुस्तक लिखी जे, भाई रघुवीर सिंह जी वीर उन्होंने भी अरदास बारे बहुत सोहने विचार लिखे ने, भाई साहब भाई वीर सिंह साहब जी होरां ने भी अरदास बारे बड़िया सुंदर विचारां दित्तियां ने, होर भी बड़े विद्वान सज्जन होए ने जिन्हां ने अरदास बारे बहुत कुछ लिखिया है। और उन्हां तकरीबन अपने अपने मत अनुसार बड़े ही सुचजे ढंग नाल बहुत वधिया तरीके दे नाल व्याख्या कीती है। पर जे असी अरदास दी डेप्थ विच जाके टुब्बी मारांगे, देखांगे असी एक एक शब्द नू, एक एक पैराग्राफ नू, ते फिर लगेगा हाले भी बहुत कुछ ऐसा है जिस बारे असी विचारना है, जो हाले असी सीखना है। मैं फिर दोहरा दें, तुहानू सत दिनां विच बहुत महसूस होएगा कि अरदास विचों बहुत कुछ ऐसा सी जिहड़ा सानू समझ नहीं सी लग्या। साडी अज दी जिंदगी पुरातन बजुर्गां नालों एक नवें जे तरीके नाल जिंदगी ज्योई जा रही है। पिता समान बजुर्ग बैठे ने, मामा बैठिया ने, पुछ के देख लेना। ये भी स्कूलों विच पढ़े सन, कॉलेज विच पढ़े सन, पर इन्हां दी जिंदगी च उतने रुझेवे नहीं सी जितने अज दी जिंदगी विच है। अज लाइफ स्टाइल बड़ी फास्ट हो रही है। घरां दे विच जो एक दूसरे नाल मिल के बैठना है, वह जगह टैलीविजन ने ले ली है। पहला सी बच्चा बाहरों आउंदा, प्रशादा पानी छकिया, मन विच खो पैंदी, कुछ ना कुछ मन दे बलबले सांझे करिए, दादा दादी कोल बैठदा, सारा परिवार एक थां ते बैठदा। जो परिवारां दे एक थां ते बैठण दी बात सी, उह ते टैलीविजन ने अज खो ली है। तुसीं कदी परख के देख लैणा, बच्चा बैठा है, टैलीविजन देखी जाएगा, दादा दादी माता पिता कुछ कहना चाहणगे उन्हां नूं इग्नोर करेगा, उधर नज़र ही नहीं करेगा, सगों जे कहेगा तुसीं मैनूं डिस्टर्ब क्यों करदे जे। तो खैर, गुरु कृपा करन अज जो भी साडा लाइफ स्टाइल है उस विच फिर भी सानू कुछ ना कुछ सिखदे रहना चाहिए। एक नवेकली जी नवें ढंग दी विचार आप जी दे सामने पेश करनी है। उम्मीद है कि अज दे इस साइंटिफिक युग दे विच, साडी मॉडर्न लाइफ दे विच, इन्हां सत दिनां दी अरदास दी विचार नाल तुहानू दो चीज़ां प्राप्त होणगियां। एक ते सानू अपने अंदर बैठे हुए वाहिगुरू दे नाल प्यार जरूर बनेगा, जितना अज तक है। सत दिनां विच अगर ध्यान नाल सुणांगे ते कुछ प्यार वाहिगुरू दे नाल होर वधेगा। दूसरी बात, आप जी दे अंदर एक चाओ जागेगा कि असीं गुरू नूं सुणीए, गुरू नूं समझिए, गुरू नूं सिखिए। गुरु पातशाह नूं आपां मत्था टेकदे हाँ, बाणी सुणदे हाँ, बाणी पढ़दे हाँ, गुरु रहमत करन, गुरु मैनू कह की रहे ने ये भी समझ लग जावे, एक चाओ आप जी दे अंदर पैदा होवेगा। गुरु पातशाह कृपा करन, एक बारी करो कृपा जपना जी, सतनाम श्री वाहे। सब तो पहला अरदास बारे एक महान विद्वान सज्जन ने, ज्ञानी कान सिंह जी नाभा, उन्होंने एक बड़ा फेमस उन्हों का ग्रंथ है महान कोश। महान कोश कह लो कि बहुत बड़ी एक डिक्शनरी। गुरु ग्रंथ साहब जी का तुसी पाठ करते हो, सुखमनी साहब जी की बाणी पढ़द शब्द आ गया निह केवल, ਮਨ ਵਿੱਚ ਜ਼ਰੂਰ ਸਟ੍ਰਾਈਕ ਕਰੇਗਾ ਨਿਹਕੇਵਲ ਕੀ ਹੁੰਦਾ ਹੈ। ਦੇਖਣਾ ਹੋਵੇ ਤਾਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਵੀ ਸ਼ਬਦ ਉਸ ਮਹਾਨ ਕੋਸ਼ ਵਿੱਚੋਂ ਪਤਾ ਲੱਗ ਜਾਂਦਾ ਹੈ ਇਹਦੇ ਅਰਥ ਕੀ ਨੇ। ਫਿਰ ਤੁਸੀਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹ ਰਹੇ ਹੋ, ਦਸਮ ਗ੍ਰੰਥ ਵਿੱਚੋਂ ਕੋਈ ਬਾਣੀ ਪੜ੍ਹ ਰਹੇ ਹੋ ਜਾਂ ਹੋਰ ਕੋਈ ਸਿੱਖ ਜਗਤ ਦਾ ਧਾਰਮਿਕ ਗ੍ਰੰਥ ਪੜ੍ਹ ਰਹੇ ਹੋ, ਕੋਈ ਵੀ ਅੱਖਰ ਦਾ ਅਰਥ ਨਾ ਪਤਾ ਲੱਗਿਆ ਤਾਂ ਉਹ ਮਹਾਨ ਕੋਸ਼ ਵਿੱਚੋਂ ਪ੍ਰਾਪਤ ਹੁੰਦਾ ਹੈ। ਉਹ ਗਿਆਨੀ ਕਾਨ ਸਿੰਘ ਜੀ ਨਾਭਾ ਉਹਨਾਂ ਦਾ ਲਿਖਿਆ। ਇਸ ਗ੍ਰੰਥ ਦੇ ਅੰਦਰ ਉਹਨਾਂ ਨੇ ਅਰਦਾਸ ਦੇ ਇੱਕ ਅਰਥ ਕੀਤੇ ਨੇ। ਉਹ ਕਹਿੰਦੇ ਨੇ ਇਹ ਪਿਆਰਿਓ, ਅਰਦਾਸ ਦੋ ਸ਼ਬਦਾਂ ਤੋਂ ਜੁੜ ਕੇ ਬਣੀ ਹੈ, ਇੱਕ ਹੈ ਅਰਜ਼, ਦੂਸਰਾ ਹੈ ਪੇਸ਼ ਕਰਨਾ। ਇਸ ਨੂੰ ਹੋਰ ਸਮਝਣਾ ਥੋੜ੍ਹਾ, ਆਪਾਂ ਜ਼ਿੰਦਗੀ ਜਿਉਂਦੇ ਹਾਂ ਬਹੁਤ ਵਾਰੀ ਕਿਸੇ ਨਾ ਕਿਸੇ ਪੱਖ ਤੋਂ ਦੁਖੀ ਹੁੰਦੇ ਹਾਂ, ਇਹ ਜ਼ਿੰਦਗੀ ਹੈ ਹੀ ਐਸੀ। ਕੁਛ ਘਰ ਦੀਆਂ ਸਮੱਸਿਆਵਾਂ ਨੇ ਜਿਹੜੀਆਂ ਦੁਖੀ ਕਰਦੀਆਂ ਨੇ, ਕੁਛ ਕਾਰੋਬਾਰੀ ਬਿਜ਼ਨਸ ਜੋਬ ਦੀ ਪ੍ਰੋਬਲਮ ਹੈ ਜਿਹੜੀ ਮਨੁੱਖ ਦੇ ਅੰਦਰ ਟੈਨਸ਼ਨ ਪੈਦਾ ਕਰਦੀ ਹੈ, ਕੁਝ ਸਮਾਜਿਕ ਤੌਰ 'ਤੇ ਸੋਸ਼ਲ ਤੌਰ 'ਤੇ ਪ੍ਰੋਬਲਮਸ ਆ ਜਾਂਦੀਆਂ ਨੇ, ਕਦੀ ਸਰੀਰਕ ਤੌਰ 'ਤੇ ਹੀ ਆ ਜਾਂਦੀਆਂ ਨੇ, ਕੋਈ ਬਿਮਾਰੀ ਆ ਗਈ। ਜਦੋਂ ਵੀ ਮਨੁੱਖ ਦੁਖੀ ਹੋਏਗਾ, ਖਿਆਲ ਕਰਿਓ ਉਹਦੇ ਹਿਰਦੇ 'ਚੋਂ ਕੁਝ ਭਾਵਨਾ ਪੈਦਾ ਹੋਵੇਗੀ ਕਿ ਮੈਂ ਆਪਣੇ ਅੰਦਰਲੀ ਬਾਤ ਕਿਸੇ ਕੋਲ ਕਹਾਂ। ਪਰਖ ਕੇ ਦੇਖ ਲੈਣਾ, ਦੁਖੀ ਮਨੁੱਖ ਆਪਣੇ ਮਿੱਤਰ ਕੋਲ ਦੁੱਖ ਦੱਸੇਗਾ, ਆਪਣੇ ਕਿਸੇ ਗੁਆਂਢੀ ਕੋਲ ਦੁੱਖ ਦੱਸੇਗਾ, ਕਿਸੇ ਰਿਸ਼ਤੇਦਾਰ ਕੋਲ ਦੁੱਖ ਦੱਸੇਗਾ। ਪਰ ਕਦੀ ਕਦਾਈ ਮਨੁੱਖ ਸੋਚਦਾ ਮਨਾਂ, ਮੈਂ ਕਿਹਦੇ ਕੋਲ ਦੁੱਖ ਦੱਸਾਂ, ਸਾਰੇ ਹੀ ਦੁਖੀ ਨੇ। ਫਿਰ ਖਿਆਲ ਆਉਂਦਾ ਮੈਂ ਆਪਣਾ ਦੁੱਖ ਅੰਦਰ ਬੈਠੇ ਹੋਏ ਰੱਬ ਕੋਲ ਦੱਸਾਂ। ਇਹਨੂੰ ਕਹਿੰਦੇ ਨੇ ਅਰਦਾਸ, ਜਪੋ ਸਤਨਾਮ, ਅਰਜ਼, ਬੇਨਤੀ, ਰਿਕੁਐਸਟ, ਅੰਦਰਲੀ ਭਾਵਨਾ, ਅੰਦਰਲੀ ਬਾਤ ਪੇਸ਼ ਦੱਸਣੀ, ਕਹਿਣੀ। ਇਹ ਅਰਥ ਗਿਆਨੀ ਕਾਨ ਸਿੰਘ ਜੀ ਨਾਭਾ ਨੇ ਕੀਤੇ ਨੇ। ਇਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਆਇਆ। ਆਪ ਜੀ ਸਕਰੀਨ ਤੋਂ ਦੇਖੋ ਪੰਕਤੀ, ਪੰਕਤੀ ਹੈ ਯੱਕ ਅਰਜ਼ ਗੁਫਤੰ ਪੇਸ਼ ਤੋ ਦਰ ਗੋਸ਼ ਕੁਨ ਕਰਤਾਰ। ਇਸ ਵਿੱਚ ਦੋ ਸ਼ਬਦ ਆਏ ਨੇ, ਇੱਕ ਹੈ ਅਰਜ਼, ਦੂਸਰਾ ਹੈ ਪੇਸ਼। ਇਹਦੇ ਅਰਥ ਬਣਦੇ ਨੇ, ਹੇ ਵਾਹਿਗੁਰੂ ਜੀ, ਯੱਕ ਕਹਿੰਦੇ ਨੇ ਇੱਕ ਨੂੰ, ਯੱਕ ਅਰਜ਼, ਹੇ ਵਾਹਿਗੁਰੂ ਮੈਂ ਇੱਕ ਬੇਨਤੀ, ਇੱਕ ਰਿਕੁਐਸਟ ਤੇਰੇ ਕੋਲ ਕਰਨੀ ਚਾਹੁੰਦਾ, ਇੱਕ ਅਰਦਾਸ ਤੇਰੇ ਕੋਲ ਕਰਨੀ ਚਾਹੁੰਦਾ। ਯੱਕ ਅਰਜ਼ ਪੇਸ ਤੋ ਦਰ, ਵਾਹਿਗੁਰੂ ਜੀ ਤੇਰੇ ਦਰ 'ਤੇ। ਗੋਸ਼ ਕੁਨ ਕਰਤਾਰ, ਗੋਸ਼ ਕੁਨ ਕਰਤਾਰ ਹੁੰਦਾ, ਹੇ ਮੇਰੇ ਕਰਤਾਰ ਵਾਹਿਗੁਰੂ ਜੀ ਮੇਰੇ ਵੱਲ ਧਿਆਨ ਦੇ ਕੇ ਸੁਣ, ਮੇਰੇ ਵੱਲ ਕੰਨ ਕਰਕੇ ਸੁਣ। ਵਾਹਿਗੁਰੂ ਨਾਲ ਇਤਨੇ ਪਿਆਰ ਵਿੱਚ ਇਹ ਬਾਤ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਹੀ ਹੈ, ਇੱਕ ਅਰਥ ਆ ਆਏ ਨੇ। ਇਸ ਤੋਂ ਇਲਾਵਾ ਕੁਝ ਵਿਦਵਾਨ ਸੱਜਣ ਉਹ ਨੇ ਜਿਹੜੇ ਕਹਿੰਦੇ ਨੇ ਕਿ ਅਰਦਾਸ ਸੰਸਕ੍ਰਿਤੀ ਦੇ ਦੋ ਸ਼ਬਦਾਂ ਤੋਂ ਆਈ ਹੈ, ਇੱਕ ਸ਼ਬਦ ਹੈ ਅਰਦੰ, ਦੂਸਰਾ ਹੈ ਆਸ। ਇਸ ਨੂੰ ਵੀ ਸਮਝਣਾ, ਜਦੋਂ ਅਸੀਂ ਦੁਖੀ ਹੋਈਏ, ਵੈਸੇ ਤਾਂ ਮੈਂ ਬੇਨਤੀ ਕਰਾਂ, ਅਰਦਾਸ ਸੁੱਖਾਂ ਵਿੱਚ ਹਿਰਦੇ 'ਚੋਂ ਨਿਕਲਦੀ ਹੋਈ ਨਹੀਂ, ਉੱਪਰੋਂ ਉੱਪਰੋਂ ਨਿਕਲਦੀ ਹੈ। ਜੇ ਹਿਰਦੇ ਦੀ ਡੈਪਥ ਵਿੱਚੋਂ ਅਰਦਾਸ ਨਿਕਲਦੀ ਤਾਂ ਨਿਕਲਦੀ ਦੁੱਖਾਂ ਵਿੱਚ ਹੈ। ਤੁਸੀਂ ਦੇਖੋਗੇ ਬੱਚਾ ਮਾਂ ਨੂੰ ਆਵਾਜ਼ਾਂ ਮਾਰਦਾ ਹੈ, ਰੱਬ ਨਾ ਕਰੇ ਬੱਚਾ ਕਿਤੇ ਪਾਣੀ 'ਚ ਡੁੱਬਣ ਲੱਗਿਆ, ਦੇਖਿਓ ਕਿਤਨੇ ਪੀੜਾ ਵਿੱਚ ਮਾਂ ਨੂੰ ਆਵਾਜ਼ ਮਾਰੇਗਾ। ਕਹਿੰਦੇ ਨੇ ਦੁੱਖ ਵਿੱਚ ਆਵਾਜ਼ ਹਿਰਦੇ ਵਿੱਚੋਂ ਨਿਕਲਦੀ ਹੈ, ਜਪੋ ਸਤਨਾਮ। ਦੂਸਰੀ ਬਾਤ, ਉਸ ਆਵਾਜ਼ ਵਿੱਚ ਦੁਖੀ ਮਨੁੱਖ ਕੁਛ ਨਾ ਕੁਛ ਰੱਬ ਤੋਂ ਮੰਗਣਾ ਚਾਹੁੰਦਾ ਹੈ, ਜਪੋ ਸਤਨਾਮ, ਮੰਗਣਾ ਚਾਹੁੰਦਾ ਹੈ। ਜਦੋਂ ਆਪਣੇ ਹਿਰਦੇ ਵਿੱਚੋਂ ਆਪਣੇ ਅੰਦਰ ਬੈਠੇ ਹੋਏ ਵਾਹਿਗੁਰੂ ਤੋਂ ਕੁਛ ਮੰਗਣਾ ਚਾਹੁੰਦਾ, ਮੰਗਣ ਦੀ ਪ੍ਰਕਿਰਿਆ ਦਾ ਨਾਮ ਹੈ, ਵਿਦਵਾਨ ਸੱਜਣ ਕਹਿੰਦੇ ਅਰਦਾਸ ਹੈ। ਅਰਦੰ ਆਸ, ਆਸ ਹਿਰਦੇ ਵਿੱਚ, ਅਰਦੰ ਮੰਗਣਾ। ਇੱਕ ਹਿੰਦੂ ਵਿਦਵਾਨ ਸੱਜਣ ਹੋਏ ਨੇ ਨਵਰਤਨ ਕਪੂਰ, ਇਹਨਾਂ ਦਾ ਨਾਮ ਹੈ। ਉਹਨਾਂ ਨੇ ਵੀ ਬੜੇ ਸੋਹਣੇ ਅਰਥ ਕੀਤੇ ਨੇ। ਹਰ ਵਿਦਵਾਨ ਦੇ ਆਪਣੀ ਆਪਣੀ ਸੋਚ ਹੁੰਦੀ ਹੈ, ਆਪਣਾ ਆਪਣਾ ਉਹਨਾਂ ਦਾ ਦੇਖਣ ਦਾ ਸਟਾਈਲ ਹੁੰਦਾ ਹੈ। ਉਹ ਕਹਿੰਦੇ ਨੇ ਮੈਂ ਜਦੋਂ ਅਰਦਾਸ ਦੇ ਅੱਖਰ ਦੇਖੇ ਨੇ ਅਤੇ ਅਰਦਾਸ ਚਾਰ ਅੱਖਰਾਂ ਤੋਂ ਜੁੜ ਕੇ ਬਣੀ ਹੈ। ਉਹਨਾਂ ਨੇ ਬੜੇ ਸੁੰਦਰ ਵਿਚਾਰ ਦਿੱਤੇ ਨੇ, ਕਹਿੰਦੇ ਸਭ ਤੋਂ ਪਹਿਲਾ ਅੱਖਰ ਹੈ ਐੜਾ, ਕਹਿੰਦੇ ਮੈਨੂੰ ਇਹ ਸਮਝ ਲੱਗੀ ਹੈ ਕਿ ਅਰਦਾਸ ਦਾ ਐੜਾ ਅੱਖਰ ਦੱਸ ਰਿਹਾ ਹੈ ਜੋ ਸਾਡੇ ਅੰਦਰ ਵਾਹਿਗੁਰੂ ਪਰਮੇਸ਼ਰ ਬੈਠੇ ਨੇ ਉਹ ਅੰਤਰਜਾਮੀ ਨੇ, ਸਾਡੇ ਦਿਲਾਂ ਦੀਆਂ ਜਾਣਨਹਾਰ ਨੇ। ਹੁਣ ਇਸ ਨੂੰ ਖਿਆਲ ਕਰਿਓ, ਜਦੋਂ ਵੀ ਮਨ ਦੁਖੀ ਹੋਵੇ, ਦੁਖੀ ਹੋਇਆ ਮਨ ਅੰਦਰ ਬੈਠੇ ਹੋਏ ਵਾਹਿਗੁਰੂ ਤੋਂ ਕੁਛ ਮੰਗਣਾ ਚਾਹੇ ਤੇ ਇੱਕ ਆਪਣੇ ਅੰਦਰ ਵਿਸ਼ਵਾਸ ਜ਼ਰੂਰ ਕਰ ਲੈਣਾ ਕਿ ਮੇਰੇ ਮੰਗਣ ਤੋਂ ਪਹਿਲਾਂ ਉਹ ਮੇਰੇ ਦੁੱਖਾਂ ਨੂੰ ਜਾਣਦਾ ਹੈ। ਜਪੋ ਸਤਨਾਮ, ਅੰਤਰਜਾਮੀ ਹੈ। ਦੇਖੋਗੇ ਤੁਹਾਡਾ ਵਿਲ ਪਾਵਰ ਕੌਨਫੀਡੈਂਸ ਸਭ ਕੁਛ ਚੇਂਜ ਹੋ ਜਾਏਗਾ। ਉਹ ਵਿਦਵਾਨ ਕਹਿੰਦਾ ਹੈ ਅਰਦਾਸ ਦਾ ਦੂਸਰਾ ਅੱਖਰ ਹੈ ਰਾਰਾ। ਕਹਿੰਦਾ ਮੈਨੂੰ ਲੱਗਦਾ ਹੈ ਕਿ ਰਾਰਾ ਇੱਕ ਮੈਸੇਜ ਦੇ ਰਿਹਾ ਕਿ ਵਾਹਿਗੁਰੂ ਸਾਡਾ ਰਖਵਾਲਾ ਵੀ ਹੈ। ਸੱਚ ਇਹ ਹੈ ਸਾਡਾ ਕੋਈ ਅਸਲੀ ਮਦਦ ਕਰਨ ਵਾਲਾ, ਸਾਡੀ ਹੈਲਪ ਕਰਨ ਵਾਲੀ ਜੇ ਸਭ ਤੋਂ ਵੱਡੀ ਸ਼ਕਤੀ ਹੈ ਉਹ ਹੈ ਸਾਡੇ ਅੰਦਰ ਬੈਠਾ ਹੋਇਆ ਵਾਹਿਗੁਰੂ। ਕਈ ਵਾਰੀ ਕੁਝ ਹਾਲਾਤ ਐਸੇ ਹੁੰਦੇ ਨੇ ਜਿਨ੍ਹਾਂ ਹਾਲਾਤਾਂ ਵਿੱਚ ਮਾਪੇ ਵੀ ਹੈਲਪ ਨਹੀਂ ਕਰ ਸਕਦੇ, ਉਹ ਕਹਿੰਦੇ ਅਸੀਂ ਇੱਥੇ ਕੀ ਕਰ ਸਕਦੇ ਹਾਂ। ਕੁਝ ਹਾਲਾਤ ਐਸੇ ਨੇ ਜਿੱਥੇ ਫਰੈਂਡਸ ਵੀ ਜਿਹੜੇ ਨੇ ਉਹ ਹੈਲਪ ਨਹੀਂ ਕਰ ਸਕਦੇ, ਦੁਨੀਆ ਹੈਲਪ ਨਹੀਂ ਕਰਦੀ। ਕਹਿੰਦੇ ਨੇ ਜਦੋਂ ਦੁਨੀਆ ਦੀ ਮਦਦ, ਦੁਨੀਆ ਦੇ ਓਟ ਆਸਰੇ ਮੁੱਕ ਜਾਣ ਤਾਂ ਫਿਰ ਰੱਬ ਦਾ ਓਟ ਆਸਰਾ ਰਹਿ ਜਾਂਦਾ ਹੈ। ਜਪੋ ਸਤਨਾਮ ਰਖਵਾਲਾ ਹੈ। ਕਹਿੰਦੇ ਤੀਸਰਾ ਅੱਖਰ ਹੈ ਦੱਦਾ। ਕਹਿੰਦੇ ਇਹ ਦੱਦੇ ਤੋਂ ਮੈਨੂੰ ਇਹ ਸਮਝ ਲੱਗੀ ਹੈ ਕਿ ਵਾਹਿਗੁਰੂ ਪਰਮੇਸ਼ਰ ਦਾਤਾਂ ਦੇਣ ਵਾਲਾ ਹੈ। ਜਿਤਨਾ ਸਾਡੇ ਕੋਲ ਹੈ ਸਭ ਕੁਛ ਉਹਦੀ ਗਿਫਟ ਹੈ। ਅਤੇ ਚੌਥਾ ਅੱਖਰ ਹੈ ਸੱਸਾ। ਉਹ ਕਹਿੰਦੇ ਨੇ ਸੱਸਾ ਹੈ ਸਹਾਰਾ ਦੇਣ ਵਾਲਾ। ਜਪੋ ਸਤਨਾਮ ਸ਼੍ਰੀ ਵਾਹਿ। ਅੱਜ ਤੋਂ ਬਾਅਦ ਆਪ ਜੀ ਨੇ ਇੱਕ ਥੋੜ੍ਹੀ ਜਿਹੀ ਜ਼ਿੰਦਗੀ ਜਿਉਣ ਲੱਗਿਆਂ ਇੱਕ ਪ੍ਰੈਕਟਿਸ ਕਰਨੀ। ਮਨ ਦੁਖੀ ਤਾਂ ਹੁੰਦਾ ਹੀ ਰਹਿੰਦਾ ਹੈ, ਛੋਟੇ ਛੋਟੇ ਕਾਰਨਾਂ 'ਤੇ, ਵੱਡੇ ਕਾਰਨਾਂ 'ਤੇ। ਕਦੀ ਕੋਈ ਸਮੱਸਿਆ, ਕਦੀ ਕੋਈ ਸਮੱਸਿਆ। ਇਹ ਤਾਂ ਜਿਸ ਦਿਨ ਮਰ ਕੇ ਸਰੀਰ ਸ਼ਮਸ਼ਾਨ ਘਾਟ ਜਾਂਦਾ ਹੈ ਉਸ ਦਿਨ ਸਮੱਸਿਆਵਾਂ ਖਤਮ ਹੁੰਦੀਆਂ ਨੇ, ਨਹੀਂ ਤਾਂ ਜੰਮਦੇ ਤੋਂ ਹੀ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ। ਪ੍ਰੋਬਲਮ ਮੈਨੂੰ ਤਾਂ ਇੱਕ ਹੋਰ ਸਮਝ ਲੱਗੀ ਹੈ, ਜਦੋਂ ਮਨੁੱਖ ਦਾ ਜਨਮ ਹੋਇਆ ਨਾ, ਜਨਮ ਲੈਂਦਿਆਂ ਇਹਨੇ ਮਾਂ ਦੇ ਲਈ ਪ੍ਰੋਬਲਮ ਖੜੀ ਕਰ ਦਿੱਤੀ ਸੀ। ਖਿਆਲ ਕਰਿਓ ਕਿੱਡੀ ਵੱਡੀ ਪ੍ਰੋਬਲਮ ਸੀ ਮਾਂ ਦੇ ਲਈ। ਜਦ ਜਨਮ ਹੋਣਾ ਸੀ, ਮਾਂ ਦੀ ਜ਼ਿੰਦਗੀ ਉਸ ਦਿਨ ਜ਼ਿੰਦਗੀ ਅਤੇ ਮੌਤ ਦਾ ਖੇਲ ਸੀ। ਅਤੇ ਜੇ ਜਨਮ ਲੈਣ ਲੱਗਿਆਂ ਮਾਂ ਨੂੰ ਸਮੱਸਿਆ 'ਚ ਪਾ ਕੇ ਜਨਮ ਲਿਆ ਤਾਂ ਜ਼ਿੰਦਗੀ ਸਮੱਸਿਆਵਾਂ ਵਿੱਚ ਹੀ ਰਹੇਗੀ। ਜਪੋ ਸਤਨਾਮ ਸ਼੍ਰੀ। ਪਰ ਹਾਂ, ਜਦੋਂ ਵੀ ਇਹ ਦੁਖੀ ਮਨ ਰੱਬ ਦੇ ਅੱਗੇ ਕੁਛ ਬਾਤ ਕਹਿਣੀ ਚਾਹੇ ਤਾਂ ਅੰਦਰ ਬੈਠੇ ਹੋਏ ਪਰਮਾਤਮਾ ਦੀਆਂ ਆ ਚਾਰ ਨਿਸ਼ਾਨੀਆਂ ਜ਼ਰੂਰ ਯਾਦ ਰੱਖਣੀਆਂ। ਮੇਰਾ ਵਾਹਿਗੁਰੂ ਮੇਰੇ ਦਿਲਾਂ ਦੀਆਂ ਜਾਣਨਹਾਰ ਹੈ, ਮੇਰਾ ਵਾਹਿਗੁਰੂ ਮੇਰੀ ਜ਼ਿੰਦਗੀ ਦਾ ਹਰ ਥਾਂ 'ਤੇ ਰਖਵਾਲਾ ਹੈ, ਮੇਰਾ ਵਾਹਿਗੁਰੂ ਮੇਰੀ ਜ਼ਿੰਦਗੀ ਵਿੱਚ ਦਾਤਾਂ ਦੇਣ ਵਾਲਾ ਹੈ ਅਤੇ ਉਹ ਮੈਨੂੰ ਸਹਾਰਾ ਦੇਣ ਵਾਲਾ ਹੈ। ਜਪੋ ਸਤਨਾਮ ਸ਼੍ਰੀ। ਇਹ ਹੈ ਇੱਕ ਬਰੀਫ ਜੀ ਐਕਸਪਲੇਨੇਸ਼ਨ ਅਰਦਾਸ ਦੀ ਜੋ ਵੱਖ ਵੱਖ ਰਾਈਟਰਸ ਵੱਲੋਂ ਦਿੱਤੀ ਗਈ। ਪਰ ਮੈਂ ਆਪ ਜੀ ਦਾ ਧਿਆਨ ਖਿੱਚਣਾ ਚਾਹਾਂਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲ। ਆਪਾਂ ਪੁੱਛੀਏ ਗੁਰੂ ਗ੍ਰੰਥ ਸਾਹਿਬ ਜੀ ਅਰਦਾਸ ਬਾਰੇ ਕੀ ਕਹਿੰਦੇ ਨੇ। ਜਪੋ ਸਤਨਾਮ, ਕਿਉਂਕਿ ਸਾਡੇ ਕੋਲ ਸਭ ਤੋਂ ਵੱਡੀ ਲੌਜਿਕ ਅਤੇ ਗੁਰੂ ਦੀ ਵਿਚਾਰ ਹੈ। ਇਹ ਕਹਿ ਲਓ, ਅਗਰ ਮੈਂ ਕੋਈ ਬਾਤ ਇੱਥੋਂ ਸਟੇਜ ਤੋਂ ਕਹੀ ਹੈ, ਹੋ ਸਕਦਾ ਉਹ ਬਾਤ ਇਨਕੰਪਲੀਟ ਹੋਵੇ ਕਿਉਂਕਿ ਮੈਂ ਵੀ ਤਾਂ ਭੁੱਲਣਹਾਰ ਹਾਂ। ਹੋ ਸਕਦਾ ਮੇਰਾ ਗਿਆਨ ਅਧੂਰਾ ਹੋਵੇ ਕਿਉਂਕਿ ਮੈਂ ਵੀ ਤਾਂ ਰੱਬ ਦਾ ਬਣਾਇਆ ਹੋਇਆ ਇੱਕ ਬੰਦਾ ਹਾਂ। ਕਿਸੇ ਵਿਦਵਾਨ ਸੱਜਣ ਦੀ ਬਾਤ ਅਧੂਰੀ ਹੋ ਸਕਦੀ ਹੈ, ਇਨਕੰਪਲੀਟ ਹੋ ਸਕਦੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਵਿਚਾਰ ਕੰਪਲੀਟ ਹੈ। ਜਪੋ ਸਤਨਾਮ। ਇੱਕ ਹੋਰ ਵੀ ਕਦੀ ਦੇਖ ਲੈਣਾ, ਕਦੀ ਹੋ ਸਕਦਾ ਕਿ ਮੈਂ ਕੋਈ ਬਾਤ ਹੋਰ ਕਹਿ ਦਿੱਤੀ, ਦੂਸਰੇ ਭਾਈ ਸਾਹਿਬ ਜੀ ਨੇ ਕੋਈ ਹੋਰ ਬਾਤ ਕਹਿ ਦਿੱਤੀ, ਤੀਸਰੇ ਨੇ ਹੋਰ ਕਹਿ ਦਿੱਤੀ, ਤੁਹਾਡੇ ਅੰਦਰ ਕਨਫਿਊਜ਼ਨ ਪੈਦਾ ਹੋ ਜਾਏਗਾ। ਸੋਚੋਗੇ ਮਨਾ, ਇਹ ਭਾਈ ਸਾਹਿਬ ਇਹ ਕਹਿੰਦੇ ਸੀ, ਦੂਸਰੇ ਇਹ ਕਹਿੰਦੇ ਸੀ, ਅਸੀਂ ਕੀ ਕਰੀਏ। ਮੈਂ ਬੇਨਤੀ ਕਰਾਂ, ਜਿੱਥੇ ਐਸਾ ਕਨਫਿਊਜ਼ਨ ਹੋਵੇ, ਐਸਾ ਡਾਊਟ ਹੋਵੇ ਨਾ, ਨਾ ਮੰਨੋ ਮੇਰੀ, ਨਾ ਮੰਨੋ ਕਿਸੇ ਦੂਸਰੇ ਦੀ, ਨਾ ਮੰਨੋ ਕਿਸੇ ਤੀਸਰੇ ਦੀ। ਪੁੱਛੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ, ਜੋ ਬਾਣੀ ਨੇ ਕਿਹਾ ਉਹ ਸੱਤ ਹੈ। ਅਸੀਂ ਸਾਰੇ ਅਧੂਰੇ ਹੋ ਸਕਦੇ ਹਾਂ ਜਪੋ ਸਤਨਾਮ। ਜਦੋਂ ਅਸੀਂ ਵਿਦਵਾਨਾਂ ਦੇ ਇਹਨਾਂ ਅਰਥਾਂ ਨੂੰ ਲਵਾਂਗੇ ਤੇ ਆਹ ਗੱਲ ਪੱਲੇ ਬੰਨ ਲੈਣੀ, ਅਰਥ ਜਿਹੜੇ ਮਰਜ਼ੀ ਕਰ ਲਵੋ। ਅਰਦਾਸ ਸਾਡੇ ਹਿਰਦੇ ਵਿੱਚ ਬੈਠੀਆਂ ਹੋਈਆਂ ਭਾਵਨਾਵਾਂ, ਸਾਡੇ ਹਿਰਦੇ ਵਿੱਚ ਬੈਠੀ ਹੋਈ ਫੀਲਿੰਗਸ, ਸਾਡੇ ਹਿਰਦੇ ਵਿੱਚ ਬੈਠੀ ਹੋਈ ਡਿਜ਼ਾਇਰਸ, ਇੱਛਾਵਾਂ, ਸਾਡੇ ਹਿਰਦੇ ਵਿੱਚ ਬੈਠੇ ਹੋਏ ਸੁਪਨੇ, ਰੱਬ ਦੇ ਅੱਗੇ ਬੇਨਤੀ ਕਰਨੀ, ਸਤਿਗੁਰੂ ਮੈਨੂੰ ਇਹ ਅਚੀਵਮੈਂਟਸ ਮਿਲ ਜਾਣ, ਉਹਦਾ ਨਾਮ ਹੈ ਅਰਦਾਸ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਇੰਝ ਕਹਿ ਲਓ, ਤੁਹਾਡੀ ਜ਼ਿੰਦਗੀ ਵਿੱਚ ਤੁਹਾਨੂੰ ਬਹੁਤ ਵਾਰੀ ਪੈਸੇ ਦੀ ਲੋੜ ਪੈਂਦੀ ਹੋਵੇਗੀ, ਸਮਾਜਿਕ ਦ੍ਰਿਸ਼ਟੀਕੋਣ ਹੈ ਹੀ ਐਸਾ। ਲੱਖ ਕੋਈ ਅਮੀਰ ਹੋਵੇ, ਅਮੀਰ ਨੂੰ ਵੀ ਕਦੀ ਪੈਸੇ ਦੀ ਲੋੜ ਪੈਂਦੀ। ਜੇ ਮਨ ਸਭ ਤੋਂ ਪਹਿਲਾਂ ਜਾਂਦਾ ਹੈ ਕਿਸੇ ਮਿੱਤਰ ਕੋਲੋਂ ਮੰਗ ਲਈਏ, ਰਿਸ਼ਤੇਦਾਰ ਕੋਲੋਂ ਮੰਗ ਲਈਏ, ਬੈਂਕ ਤੋਂ ਲੋਨ ਲੈ ਲਈਏ, ਤੇ ਇਹ ਸੰਸਾਰ ਤੋਂ ਮੰਗਣ ਤੁਰਦਾ। ਜੇ ਤੁਹਾਨੂੰ ਬਹੁਤ ਵਾਰੀ ਬਹੁਤ ਸਾਰੀਆਂ ਲੋੜਾਂ ਦੀ ਲੋੜ ਜਦੋਂ ਮਹਿਸੂਸ ਹੁੰਦੀਆਂ ਨੇ ਲੋੜਾਂ, ਉਦੋਂ ਅਸੀਂ ਮੰਗਣ ਤੁਰਦੇ ਹਾਂ ਦੁਨੀਆਂ 'ਤੇ। ਪਰ ਬਹੁਤ ਬਿਰਲੇ ਨੇ ਜਿਹੜੇ ਮੰਗਣ ਤੁਰਦੇ ਨੇ ਆਪਣੇ ਅੰਦਰ ਬੈਠੇ ਹੋਏ ਰੱਬ ਤੋਂ। ਬਸ ਇਹਦਾ ਨਾਮ ਹੈ ਅਰਦਾਸ। ਅਰਦਾਸ ਹਰ ਧਰਮ ਵਿੱਚ ਕੀਤੀ ਜਾਂਦੀ। ਜੇ ਫਰਕ ਇਤਨਾ ਹੀ ਹੈ ਕਿ ਹਿੰਦੂ ਵੀਰ ਜਦੋਂ ਆਪਣੇ ਅੰਦਰ ਬੈਠੇ ਹੋਏ ਭਗਵਾਨ ਤੋਂ ਕੁਛ ਮੰਗਣਾ ਚਾਹੁੰਦਾ ਹੈ, ਉਹਨੂੰ ਕਹਿੰਦਾ ਇਹ ਪ੍ਰਾਰਥਨਾ। ਜੇ ਜਪੋ ਸਤਨਾਮ। ਕ੍ਰਿਸਚੀਅਨ ਵੀ ਆਪਣੇ ਅੰਦਰ ਬੈਠੇ ਹੋਏ ਗੋਡ ਤੋਂ ਬਹੁਤ ਕੁਛ ਮੰਗਣਾ ਚਾਹੁੰਦਾ ਹੈ, ਉਹ ਕਹਿੰਦਾ ਇਹ ਪ੍ਰੇਅਰ ਹੈ। ਇੱਕ ਮੁਸਲਮਾਨ ਵੀਰ ਵੀ ਆਪਣੇ ਅੰਦਰ ਬੈਠੇ ਹੋਏ ਖੁਦਾ ਤੋਂ ਬਹੁਤ ਕੁਛ ਮੰਗਣਾ ਚਾਹੁੰਦਾ ਹੈ, ਉਹ ਕਹਿੰਦਾ ਇਹ ਦੁਆ ਹੈ। ਸਿੱਖ ਆਪਣੇ ਅੰਦਰ ਬੈਠੇ ਹੋਏ ਵਾਹਿਗੁਰੂ ਤੋਂ ਬਹੁਤ ਕੁਛ ਮੰਗਣਾ ਚਾਹੁੰਦਾ ਹੈ, ਕਹਿੰਦਾ ਇਹ ਅਰਦਾਸ ਹੈ। ਜਪੋ ਸਤਨਾਮ। ਬਸ ਫਰਕ ਇਤਨਾ ਹੀ ਹੈ। ਹਿੰਦੂ ਕਹਿੰਦਾ ਮੇਰੇ ਅੰਦਰ ਭਗਵਾਨ ਬੈਠਾ ਜੇ, ਕ੍ਰਿਸਚੀਅਨ ਕਹਿੰਦਾ ਮੇਰੇ ਅੰਦਰ ਗੋਡ ਬੈਠਾ ਜੇ, ਮੁਸਲਮਾਨ ਵੀਰ ਕਹਿੰਦਾ ਮੇਰੇ ਅੰਦਰ ਖੁਦਾ ਬੈਠਾ ਹੈ, ਸਿੱਖ ਕਹਿੰਦਾ ਮੇਰੇ ਅੰਦਰ ਵਾਹਿਗੁਰੂ ਬੈਠਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ ਜੋਤ ਹੈ। ਜਪੋ ਸਤਨਾਮ। ਨਾਮ ਕੋਈ ਦੇ ਦਿਓ, ਸਭ ਮਹਿ ਜੋਤ। ਤੁਸੀਂ ਸੋਹਿਲਾ ਸਾਹਿਬ ਦੀ ਬਾਣੀ ਪੜ੍ਹਦੇ ਜੇ, ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਉਹ ਲਾਈਟ ਹੈ ਜੋ ਅੰਦਰ ਵਾਹਿਗੁਰੂ ਬੈਠਾ ਹੈ, ਉਹਨੂੰ ਨੂਰ ਸ਼ਬਦ ਵਰਤਿਆ। ਨੂਰ ਕਹਿੰਦੇ ਨੇ ਲਾਈਟ ਨੂੰ, ਪ੍ਰਕਾਸ਼। ਪੰਕਤੀ ਆਈ ਹੈ, ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਗੁਰੂ ਪਿਆਰ ਵਾਲਿਓ, ਇਹ ਜ਼ਿੰਦਗੀ ਚੱਲਦੀ ਉਤਨਾ ਚਿਰ ਹੈ ਜਿਤਨਾ ਚਿਰ ਅੰਦਰ ਰੱਬ ਦੀ ਜੋਤ ਬੈਠੀ। ਜੇ ਜਪੋ ਸਤਨਾਮ। ਇਹ ਜੀਵਨ ਉਤਨਾ ਚਿਰ ਹੀ ਚੱਲਦਾ ਹੈ ਜਿਤਨਾ ਚਿਰ ਅੰਦਰ ਰੱਬ ਦੀ ਲਾਈਟ ਹੈ, ਅੰਦਰ ਰੱਬ ਆਪ ਬੈਠਾ। ਜੇ ਜਿਸ ਦਿਨ ਰੱਬ ਦੀ ਜੋਤ ਨਿਕਲ ਗਈ, ਇਹ ਸਰੀਰ ਮਿੱਟੀ ਦੀ ਢੇਰੀ, ਜੇ ਆਪਣੇ ਹੀ ਬੰਦੇ ਇਸ ਸਰੀਰ ਨੂੰ ਘਰ ਦੇ ਹੀ ਮੈਂਬਰ ਅੱਗ ਦੇ ਉੱਪਰ ਰੱਖ ਦਿੰਦੇ। ਜੇ ਜਪੋ ਸਤਨਾਮ। ਅਤੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਕਹਿ ਰਹੀ ਹੈ, ਗੁਰਸਿੱਖੋ ਸੁਣੋ, ਇਹ ਅਰਦਾਸ ਮਨੁੱਖ ਦੇ ਜਨਮ ਤੋਂ ਵੀ ਪਹਿਲਾਂ ਸ਼ੁਰੂ ਹੋਈ ਹੈ। ਜਪੋ ਸਤਨਾਮ ਸ਼੍ਰੀ। ਦੂਸਰੇ ਸ਼ਬਦਾਂ 'ਚ ਮੈਂ ਕਹਿ ਦਿਆਂ, ਗੁਰੂ ਕਹਿੰਦੇ ਨੇ ਪਿਆਰਿਆ, ਤੇਰਾ ਜਨਮ ਪਹਿਲਾਂ ਹੋਇਆ, ਤੂੰ ਅਰਦਾਸ ਜਨਮ ਤੋਂ ਵੀ ਪਹਿਲਾਂ ਕੀਤੀ ਸੀ। ਜਨਮ ਬਾਅਦ ਵਿੱਚ ਹੋਇਆ, ਅਰਦਾਸ ਤੇਰੀ ਪਹਿਲਾਂ ਹੋਈ ਹੈ। ਮਨੁੱਖ ਨੇ ਸਭ ਤੋਂ ਪਹਿਲੀ ਅਰਦਾਸ ਮਾਤ ਗਰਭ ਸਮੇਂ ਕੀਤੀ। ਜੇ ਅਸੀਂ ਅਰਥਾਂ ਸਮੇਤ ਬਾਣੀ ਪੜ੍ਹਾਂਗੇ, ਗੁਰੂ ਦੀ ਬਾਣੀ ਨੂੰ ਵਿਚਾਰ ਵਿਚਾਰ ਕੇ ਪੜ੍ਹਾਂਗੇ, ਬੜੇ ਕਮਾਲ ਦੇ ਪ੍ਰਿੰਸੀਪਲ ਮੈਸੇਜ ਸਾਹਮਣੇ ਆਉਣਗੇ। ਸਤਿਗੁਰੂ ਕਹਿੰਦੇ ਯਾਦ ਕਰ, ਜਦੋਂ ਤੂੰ ਮਾਤ ਗਰਭ ਸਮੇਂ ਸੀ, ਤੂੰ ਉਸ ਵੇਲੇ ਅਰਦਾਸਾਂ ਕਰਦਾ ਸੀ, ਪਰ ਤੇਰੀ ਅਰਦਾਸ ਦੁਨੀਆਂ ਦੇ ਸੁੱਖਾਂ ਵਾਸਤੇ ਨਹੀਂ ਸੀ। ਜਪੋ ਸਤਨਾਮ ਸ਼੍ਰੀ। ਤੂੰ ਦੁਨੀਆਂ ਦੀਆਂ ਚੀਜ਼ਾਂ ਨਹੀਂ ਸੀ ਮੰਗ ਰਿਹਾ, ਮਾਤ ਗਰਭ ਵਿੱਚ ਤੂੰ ਦੁਖੀ ਵੀ ਨਹੀਂ ਸੀ, ਪਰ ਤੇਰੀ ਅਰਦਾਸ ਬੜੀ ਕਮਾਲ ਦੀ ਸੀ। ਆਹ ਹੈ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੰਕਤੀਆਂ ਸਕਰੀਨ ਤੋਂ ਪੜ੍ਹਨੀਆਂ। ਸਤਿਗੁਰੂ ਕਹਿੰਦੇ, ਪਹਿਲਾ ਪਹਿਰੈ ਰਹਿਣ ਕਹਿ ਬਣਜ਼ਾਰਿਆ ਮਿੱਤਰਾ। ਬਣਜ਼ਾਰਾ ਹੁੰਦਾ ਬਿਜਨਸ ਕਰਨ ਵਾਲਾ। ਤੂੰ ਸੰਸਾਰ 'ਤੇ ਆਇਆ ਇੱਕ ਬਿਜਨਸ ਕਰਨ ਵਾਸਤੇ, ਉਹ ਬਿਜਨਸ ਕਿਹੜਾ ਹੈ? ਮੈਂ ਬੇਨਤੀ ਕਰਾਂ, ਅਸੀਂ ਜ਼ਿੰਦਗੀ ਜਿਉਂਦੇ ਹਾਂ, ਬਹੁਤ ਵਾਰੀ ਟੈਂਪਰ ਲੂਜ਼ ਹੋ ਜਾਂਦਾ, ਯਾਦ ਕਰਕੇ ਦੇਖੋ ਅੰਦਰ ਐਂਗਰ ਪੈਦਾ ਹੋ ਜਾਂਦਾ ਹੈ। ਜਦੋਂ ਅਸੀਂ ਐਂਗਰੀ ਹੁੰਦੇ ਜੇ, ਮੇਰੇ 'ਤੇ ਵੀ ਉਤਨੀ ਲਾਗੂ ਹੁੰਦੀ ਹੈ, ਰੱਬ ਦੇ ਸਿਧਾਂਤ ਕਿਸੇ ਨੂੰ ਬਖਸ਼ਦੇ ਨਹੀਂ, ਸਾਰਿਆਂ 'ਤੇ ਇੱਕੋ ਜਿਹੇ ਲਾਗੂ ਹੁੰਦੇ ਜੇ, ਜਦੋਂ ਅਸੀਂ ਐਂਗਰੀ ਹੁੰਦੇ ਹਾਂ ਅੰਦਰ ਅੱਗ ਪੈਦਾ ਹੋ ਜਾਂਦੀ ਹੈ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਤੂੰ ਇਨਸਾਨੀਅਤ ਦਾ ਬਿਜਨਸ ਕਰਨ ਆਇਆ ਹੈ, ਇੱਥੇ ਪੇਸ਼ੈਂਸ ਖਰੀਦ ਕੇ ਰੱਖੇ ਹੋਣਗੇ ਅਤੇ ਐਂਗਰ ਕੰਟਰੋਲ ਕਰ ਲਏਗਾ। ਜੇ ਤੇਰੇ ਕੋਲ ਪੇਸ਼ੈਂਸ ਨਹੀਂ, ਸਹਿਣਸ਼ੀਲਤਾ ਨਹੀਂ, ਤਾਂ ਘਰ ਵਿੱਚ ਝਗੜੇ ਖੜ੍ਹੇ ਕਰਦਾ ਰਹੇਗਾ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਆਹ ਸਾਡਾ ਰੀਅਲ ਮੋਟਿਵ ਹੈ ਜੀਵਨ ਜਿਉਣ ਦਾ, ਅਸਲੀ ਮਕਸਦ। ਜੇ ਜ਼ਿੰਦਗੀ ਅੰਦਰ ਅਚੀਵਮੈਂਟਸ ਤਾਂ ਪ੍ਰਾਪਤ ਹੁੰਦੀਆਂ ਰਹਿਣਗੀਆਂ, ਛੋਟੀਆਂ ਵੀ ਵੱਡੀਆਂ ਵੀ, ਕਿਉਂਕਿ ਐਫਰਟਸ ਕਰਾਂਗੇ, ਹਾਰਡ ਵਰਕਿੰਗ ਕਰਾਂਗੇ, ਬਹੁਤ ਕੁਛ ਪ੍ਰਾਪਤ ਹੁੰਦਾ ਰਹੇਗਾ। ਪਰ ਜੇ ਨਿਮਰਤਾ ਦਾ ਸੌਦਾ ਨਾ ਖਰੀਦਿਆ, ਤੂੰ ਨਿਮਰਤਾ ਦਾ ਪ੍ਰੋਡਕਟ ਨਾ ਖਰੀਦਿਆ, ਹਿਊਮੈਲਿਟੀ ਤੇਰੇ ਕੋਲ ਨਾ ਤੂੰ ਖਰੀਦੀ, ਅਤੇ ਤੇਰੇ ਇਹ ਅਚੀਵਮੈਂਟਸ, ਤੇਰੀ ਹਉਮੈ ਹੀ ਇਸ ਨੂੰ ਤੰਗ ਕਰੇਗੀ। ਜਪੋ ਸਤਨਾਮ, ਦੁਖੀ ਕਰੇਗੀ। ਨਿਮਰਤਾ ਦਾ ਪ੍ਰੋਡਕਟ ਖਰੀਦਣਾ ਹੈ ਗੁਰੂ ਦੇ ਕੋਲੋਂ ਆ ਕੇ, ਕਿਉਂਕਿ ਤੂੰ ਬਣਜਾਰਿਆ ਮਿੱਤਰਾ ਹੈ। ਤੂੰ ਗੁਰੂ ਦੇ ਕੋਲ ਆਉਂਦਾ ਹੈ ਪੇਸ਼ੈਂਸ ਦਾ ਪ੍ਰੋਡਕਟ ਖਰੀਦਣ ਵਾਸਤੇ। ਆ ਤੁਸੀਂ ਦੇਖਦੇ ਜੇ, ਲਿਸਟ ਪੜ੍ਹਦੇ ਜੇ, ਮੈਂ ਪ੍ਰੋਡਕਟ ਲੈਣਾ ਹੈ, ਮੈਂ ਜੈਸਕੋ 'ਤੇ ਜਾਵਾਂ ਕਿ ਟੈਸਕੋ 'ਤੇ ਜਾਵਾਂ? ਸਾਨੂੰ ਤਾਂ ਪ੍ਰੋਡਕਟ ਤਾਂ ਹੀ ਹੈ, ਜਿੱਥੋਂ ਚੰਗਾ ਮਿਲੇਗਾ ਉੱਥੇ ਹੀ ਚਲੇ ਜਾਵਾਂਗੇ, ਕੱਲ੍ਹ ਨੂੰ ਕੋਈ ਨਵਾਂ ਆ ਗਿਆ ਤਾਂ ਉਹਦੇ ਕੋਲ ਚਲੇ ਜਾਵਾਂਗੇ। ਸਾਨੂੰ ਕਿਸੇ ਮਾਲ, ਸ਼ੋਪਿੰਗ ਮਾਲ ਨਾਲ ਕੋਈ ਸੰਬੰਧ ਨਹੀਂ ਹੈ, ਸੰਬੰਧ ਤਾਂ ਪ੍ਰੋਡਕਟ ਨਾਲ ਹੈ। ਮੈਂ ਬੇਨਤੀ ਕਰਾਂ, ਜਿਹੜਾ ਪ੍ਰੋਡਕਟ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲਦਾ ਹੈ ਉਹ ਕਿਸੇ ਹੋਰ ਤੋਂ ਮਿਲਦਾ ਹੀ ਨਹੀਂ, ਫਿਰ ਜਾਈਏ ਕਿੱਥੇ? ਦੂਸਰੀ ਬਾਤ, ਸਿੱਖ ਦਾ ਗੁਰੂ ਦੇ ਨਾਲ ਪਿਆਰ। ਸਿੱਖ ਨੂੰ ਚਾਹੀਦਾ ਹੈ ਨਿਮਰਤਾ ਦਾ ਪ੍ਰੋਡਕਟ, ਸਿੱਖ ਨੂੰ ਚਾਹੀਦੇ ਨੇ ਪੇਸ਼ੈਂਸ, ਸਿੱਖ ਨੂੰ ਚਾਹੀਦਾ ਕੰਟੈਂਟਮੈਂਟ, ਸੰਤੋਖ, ਸਿੱਖ ਨੂੰ ਚਾਹੀਦਾ ਸੰਜਮੀ ਜੀਵਨ, ਸੈਲਫ ਕੰਟਰੋਲ ਲਾਈਫ, ਸਿੱਖ ਨੂੰ ਚਾਹੀਦਾ ਸਾਰਿਆਂ ਨਾਲ ਉੱਚਾ ਅਤੇ ਸੁੱਚਾ ਪਿਆਰ। ਇਹ ਪੰਜ ਤਰ੍ਹਾਂ ਦਾ ਸੌਦਾ ਗੁਰੂ ਤੋਂ ਖਰੀਦਣਾ ਤਾਂ ਕਿ ਪੰਜ ਵਿਕਾਰਾਂ ਨੂੰ ਕੰਟਰੋਲ ਕਰ ਸਕੇ। ਪਹਿਲੀ ਬਾਤ, ਇਹ ਸੌਦਾ ਹੋਰ ਥਾਂ ਕਿਤੋਂ ਮਿਲਦਾ ਨਹੀਂ। ਦੂਸਰੀ ਬਾਤ, ਇਹ ਵਿਸ਼ਵਾਸ ਹੈ ਵਾਹਿਗੁਰੂ ਜੀ, ਊਹਾਂ ਤੋ ਜਾਈਏ ਜੋ ਈਹਾਂ ਨਾ ਹੋਏ, ਤੇਰੇ ਕੋਲ ਸਭ ਕੁਛ ਹੈ, ਹੋਰ ਕਿਤੇ ਜਾਵਾਂ ਵੀ ਕਿਉਂ? ਗੁਰੂ ਕਹਿੰਦੇ ਤੂੰ ਬਿਜਨਸ ਕਰਨ ਆਇਆ ਇਨਸਾਨੀਅਤ ਦਾ, ਹਿਊਮੈਨਿਟੀ ਦਾ, ਅਤੇ ਤੂੰ ਇਸ ਸੰਸਾਰ ਵਿੱਚ ਬਿਜਨਸ ਕਰਨ ਲਈ ਇੱਕ ਰਾਤ ਕੱਟਣ ਆਇਆ। ਜਪੋ ਸਤ, ਤੇਰੀ ਜ਼ਿੰਦਗੀ ਇੱਕ ਰਾਤ ਹੈ, ਰਾਤ ਦੇ ਚਾਰ ਪਹਿਰ ਮੰਨੇ ਨੇ, ਹਰ ਤਿੰਨ ਘੰਟਿਆਂ ਬਾਅਦ ਰਾਤ ਦਾ ਇੱਕ ਪਾਰਟ ਚਲਿਆ ਜਾਂਦਾ ਹੈ, ਫੋਰ ਪਾਰਟਸ ਨੇ ਰਾਤ ਦੇ। ਜਦੋਂ ਛੇ ਘੰਟੇ ਲੰਘ ਜਾਂਦੀ ਜੇ ਰਾਤ, ਟੂ ਪਾਰਟ ਬਤੀਤ ਹੋ ਜਾਂਦੇ ਨੇ, ਕਹਿੰਦੇ ਨੇ ਅੱਧੀ ਰਾਤ ਹੈ, ਮਿਡ ਨਾਈਟ ਆ ਗਈ ਹੈ। ਤਿੰਨ ਪਾਰਟ ਲੰਘ ਜਾਣ ਤੇ ਕਹਿੰਦੇ ਨੇ ਅੰਮ੍ਰਿਤ ਵੇਲਾ ਆ ਗਿਆ ਏ, ਚਾਰ ਪਾਰਟ ਲੰਘ ਜਾਣ ਤੇ ਕਹਿੰਦੇ ਦਿਨ ਚਲੀ ਗਈ, ਰਾਤ ਚਲੀ ਗਈ ਹੈ, ਦਿਨ ਆ ਗਿਆ ਹੈ। ਜਪੋ ਸਤਨਾਮ। ਗੁਰੂ ਕਹਿੰਦੇ ਤੇਰੀ ਜ਼ਿੰਦਗੀ ਦੇ ਵੀ ਚਾਰ ਹਿੱਸੇ ਨੇ, ਤਿੰਨ 'ਤੇ ਤੂੰ ਦੇਖਦਾ ਏ, ਬੁਢੇਪਾ, ਜਵਾਨੀ, ਬਚਪਨ। ਇੱਕ ਹੈ ਮਾਤਾ ਦੇ ਗਰਭ ਦਾ ਸਮਾਂ, ਪਹਿਲਾ ਪਹਿਰੈ, ਸਕਰੀਨ ਤੋਂ ਪੰਕਤੀ ਪੜ੍ਹ ਕੇ ਦੇਖੋ, ਪਹਿਲਾ ਪਹਿਰੈ ਰਹਿਣ ਕਹਿ ਬਣਜ਼ਾਰਿਆ ਮਿੱਤਰਾ, ਹੁਕਮ ਪਇਆ ਗਰਭਾਸ। ਉਰਧ ਤਪ ਅੰਤਰ ਕਰੇ ਬਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ। ਗੁਰੂ ਕਹਿੰਦੇ ਜਦੋਂ ਮਾਤਾ ਦੇ ਗਰਭ ਸਮੇਂ ਸੀ ਉਰਧ ਤਪ, ਉਸ ਵੇਲੇ ਤੇਰਾ ਸਰੀਰ ਉਰਧ ਪੁੱਠਾ ਸੀ, ਪਰ ਤੇਰਾ ਧਿਆਨ ਸਿੱਧਾ ਸੀ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਬਦਕਿਸਮਤੀ ਜਨਮ ਹੋਇਆ, ਸਰੀਰ ਸਿੱਧਾ ਹੋ ਗਿਆ, ਧਿਆਨ ਪੁੱਠਾ ਹੋ ਗਿਆ, ਜਪੋ ਸਤਨਾਮ। ਜਿਤਨਾ ਚਿਰ ਇਹ ਧਿਆਨ ਵਾਪਸ ਸਿੱਧਾ ਨਹੀਂ ਹੁੰਦਾ, ਦੁਖੀ ਰਹੇਗਾ। ਗੱਲ ਸਰੀਰ ਦੀ ਨਹੀਂ, ਇਹ ਤੇ ਇੱਥੇ ਹੀ ਸੜ ਜਾਣਾ, ਇੱਥੇ ਹੀ ਖਤਮ ਹੋ ਜਾਣਾ, ਮਿੱਟੀ ਦੀ ਢੇਰੀ 'ਚ। ਗੁਰੂ ਪਾਤਸ਼ਾਹ ਕਹਿੰਦੇ, ਉਸ ਵੇਲੇ ਤੂੰ ਅਰਦਾਸ ਕਰਦਾ ਸੀ ਪਿਆਰਿਆ, ਖਸਮ ਸੇਤੀ ਅਰਦਾਸ ਵਿਖਾਣਾ। ਕਹਿੰਦਾ ਸੀ, ਵਾਹਿਗੁਰੂ ਜੀ ਮੈਨੂੰ ਐਸੇ ਮਾਹੌਲ ਵਿੱਚੋਂ ਬਚਾ ਲੈ। ਉਸ ਵੇਲੇ ਦਾ ਸਕਿਨ ਦੇ ਲਈ ਇਹਦੇ 5 ਸੈਂਸਸ ਬੱਚੇ ਦੇ ਨੋਟ ਕਰਿਓ। ਸਕਿਨ ਵਾਸਤੇ ਟੈਂਪਰੇਚਰ ਵੈਰੀ ਡੇਂਜਰਸ ਮਾਤ ਗਰਭ ਸਮੇਂ। ਦੂਸਰਾ ਸੈਂਸਸ ਨੱਕ, ਉੱਥੋਂ ਦਾ ਦੁਰਗੰਧ ਸੁਗੰਧ ਦਾ ਮਾਹੌਲ ਵੈਰੀ ਡੇਂਜਰਸ। 5 ਸੈਂਸਸ ਵਾਸਤੇ ਡੇਂਜਰਸ ਮਾਹੌਲ ਵਿੱਚੋਂ ਅਰਦਾਸਾਂ ਕਰਦਾ ਸੀ। ਹੋਇਆ ਕਿ ਪੰਗਤੀ ਪੜ੍ਹ ਕੇ ਦੇਖੋ, ਗੁਰੂ ਪਾਤਸ਼ਾਹ ਕਹਿੰਦੇ, ਵਿੱਚੋਂ ਗਰਭ ਹੈ ਨਿਕਲ ਆਇਆ, ਖਸਮ ਬਿਸਾਰ ਦੁਨੀ ਚਿਤ ਲਾਇਆ, ਆਵੈ ਜਾਏ ਭਵਾਈਆਂ ਜੋਨੀ, ਰਹਿਣ ਨਾ ਕਿਤਹੀ ਥਾਂ ਪਿਆ। ਅਰਦਾਸ ਕਬੂਲ ਹੋਈ, ਅਰਦਾਸ ਪ੍ਰਵਾਨ ਹੋਈ, ਜਨਮ ਹੋਇਆ। ਜਿਹਦੇ ਅੱਗੇ ਅਰਦਾਸਾਂ ਕਰਦਾ ਸੀ, ਜਿਹਨੇ ਜਨਮ ਦਿੱਤਾ, ਉਸ ਰੱਬ ਨੂੰ ਹੀ ਭੁੱਲ ਗਿਆ। ਜਪੋ ਸਤਨਾਮ ਸ਼੍ਰੀ। ਇਹ ਵਿਚਾਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਬਾਣੀ ਦੀ ਸ਼ੁਰੂਆਤ ਸਮੇਂ ਸਤਿਗੁਰਾਂ ਦਿੱਤੇ ਨੇ। ਸਤਿਗੁਰੂ ਕਹਿੰਦੇ, ਤੇਰਾ ਜਨਮ ਹੋਇਆ, ਜਨਮ ਤੋਂ ਪਹਿਲਾਂ ਤੇਰੇ ਅੰਦਰ ਅਰਦਾਸ ਵੀ ਸੀ, ਤੇਰਾ ਧਿਆਨ ਵੀ ਰੱਬ ਨਾਲ ਜੁੜਿਆ ਸੀ। ਜਨਮ ਹੋਇਆ, ਤੇਰੀ ਅਰਦਾਸ ਵੀ ਟੁੱਟ ਗਈ ਅਤੇ ਧਿਆਨ ਵੀ ਪਤਾ ਕਿੱਧਰ ਜੁੜਨ ਲੱਗ ਪਿਆ। ਪਹਿਲਾ ਹੈ ਪਿਆਰ ਲੱਗਾ ਥਣ ਦੁੱਧ, ਦੂਜਾ ਹੈ ਮਾਏ ਬਾਪ ਕੀ ਸ਼ੁੱਧ, ਤੀਜਾ ਹੈ ਭਈਆ ਭਾਬੀ ਬੇਬ, ਚੌਥਾ ਹੈ ਪਿਆਰ ਉਪੰਨੀ ਖੇਡ। ਜਿਹੜਾ ਕਹਿੰਦਾ ਸੀ ਰੱਬ ਤੋਂ ਬਿਨਾਂ ਆਨੰਦ ਨਹੀਂ, ਉਹ ਕਹਿੰਦਾ ਦੁੱਧ ਤੋਂ ਬਿਨਾਂ ਆਨੰਦ ਨਹੀਂ। ਪਹਿਲਾਂ ਰੱਬ ਦੇ ਸਿਮਰਨ ਵਿੱਚ ਖੁਸ਼ ਰਹਿੰਦਾ ਸੀ, ਹੁਣ ਮਾਂ ਦੇ ਦੁੱਧ ਵਿੱਚ ਖੁਸ਼ ਰਹਿੰਦਾ ਏ। ਦੁੱਧ ਛੱਡਿਆ ਏ, ਮਾਤਾ ਪਿਤਾ ਦੀ ਗੋਦੀ ਚੰਗੀ ਲੱਗਦੀ, ਜੇ ਗੋਦੀ ਛੱਡੀ ਹੈ ਮਿੱਤਰਾਂ 'ਚ ਖੇਡਣਾ ਚੰਗਾ ਲੱਗਦਾ ਏ, ਖੇਲਾਂ ਛੱਡੀਆਂ ਨੇ ਖਾਣਾ ਪੀਣਾ ਚੰਗਾ ਲੱਗਦਾ ਏ, ਦੁਨੀਆਂ ਦੇ ਪਦਾਰਥਾਂ ਵਿੱਚ ਮੋਹ ਪਾ ਗਿਆ। ਜਪੋ ਸਤਨਾਮ। ਰੱਬ ਕਿਤੇ ਦੂਰ ਨਹੀਂ, ਅੰਦਰ ਬੈਠਾ ਜੇ। ਮੈਂ ਇੱਕ ਬੇਨਤੀ ਕਰਾਂ, ਅਰਦਾਸਾਂ ਕਰੀਏ, ਸਿਮਰਨ ਆਸਰੇ, ਗੁਰਬਾਣੀ ਸੇਵਾ ਸੰਗਤ ਆਸਰੇ ਇਸ ਵਿਸ਼ਵਾਸ ਨੂੰ ਜਗਾਈਏ। ਦੁਨੀਆਂ 'ਚ ਐਸਾ ਮੋਹ ਪੈ ਗਿਆ, ਐਸਾ ਮੋਹ ਪੈ ਗਿਆ, ਵਾਹਿਗੁਰੂ ਅੰਦਰ ਬੈਠਾ ਹੈ, ਵਿਸ਼ਵਾਸ ਵੀ ਖਤਮ ਕਰ ਲਿਆ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਜਦੋਂ ਨੇੜੇ ਬੈਠਾ, ਅੰਦਰ ਬੈਠਾ, ਵਾਹਿਗੁਰੂ ਹੈ, ਵਿਸ਼ਵਾਸ ਖਤਮ ਹੋ ਗਿਆ, ਪਿਆਰ ਵੀ ਖਤਮ ਹੋ ਗਿਆ। ਜਪੋ ਸਤਨਾਮ। ਕਾਸ਼ ਉਹ ਅਰਦਾਸ ਫਿਰ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਵੇ, ਫਿਰ ਸਾਡੀ ਜ਼ਿੰਦਗੀ ਵਿੱਚ ਉਹੀ ਲਗਨ, ਉਹੀ ਲਿਵ ਆ ਜਾਵੇ, ਉਹੀ ਪਿਆਰ ਅੰਦਰ ਬੈਠੇ ਰੱਬ ਨਾਲ ਬਣ ਜਾਵੇ। ਉਹਦੇ ਲਈ ਸਹਾਈ ਹੈ ਅਰਦਾਸ। ਜਪੋ ਸਤਨਾਮ ਸ਼੍ਰੀ। ਅਰਦਾਸ 2 ਤਰ੍ਹਾਂ ਦੀ ਹੈ ਸਿੱਖ ਜਗਤ ਅੰਦਰ। ਹਿੰਦੂ ਵੀਰ ਅਰਦਾਸ ਕਿਵੇਂ ਕਰਦੇ ਨੇ, ਇਹ ਉਹਨਾਂ ਦਾ ਟੌਪਿਕ ਜੇ। ਕ੍ਰਿਸਚੀਅਨ ਪ੍ਰੇਅਰ ਕਿਵੇਂ ਕਰਦੇ ਜੇ, ਮੁਸਲਮਾਨ ਵੀਰ ਦੁਆ ਕਿਵੇਂ ਕਰਦੇ ਜੇ, ਇਹ ਟੌਪਿਕ ਉਹਨਾਂ ਦਾ ਹੈ। ਸਾਡਾ ਟੌਪਿਕ ਹੈ ਗੁਰਸਿੱਖਾਂ, ਅਰਦਾਸ ਕੀ ਹੈ ਅਤੇ ਕਰਨੀ ਕਿਵੇਂ ਹੈ, ਸਮਝ ਲੈਣਾ। ਸਭ ਤੋਂ ਪਹਿਲਾਂ ਅਰਦਾਸ 2 ਤਰ੍ਹਾਂ ਦੀ ਜੇ। ਇੱਕ ਕਹਿੰਦੇ ਨੇ ਨਿੱਜੀ ਅਰਦਾਸ, ਸ਼ਖਸੀ ਅਰਦਾਸ, ਇੰਡੀਵਿਜੁਅਲ ਪ੍ਰੇਅਰ। ਦੂਸਰੀ ਜੇ ਸੰਗਤੀ ਅਰਦਾਸ, ਕੌਂਗਰੀਗੇਸ਼ਨ ਪ੍ਰੇਅਰ। ਦੋਨਾਂ ਦਾ ਫਰਕ ਕੀ ਹੈ, ਮੈਂ ਆਪਣੀ ਬਾਤ ਦੱਸ ਦੇਵਾਂ, ਤੁਸੀਂ ਆਪਣੇ ਅੰਦਰ ਝਾਤੀ ਮਾਰ ਲੈਣੀ। ਜ਼ਿੰਦਗੀ ਵਿੱਚ ਬਹੁਤ ਵਾਰੀ ਅੰਦਰ ਬੈਠੇ ਹੋਏ ਰੱਬ ਤੋਂ ਕੁਛ ਮੰਗਿਆ ਜਾ ਰਿਹਾ, ਜੋ ਮੰਗਿਆ ਜਾ ਰਿਹਾ ਉਹਦਾ ਫਾਇਦਾ ਮੈਨੂੰ ਹੋਣਾ, ਤੁਹਾਨੂੰ ਨਹੀਂ। ਜਪੋ ਸਤਨਾਮ। ਉਹਨੂੰ ਕਹਿੰਦੇ ਨੇ ਨਿੱਜੀ ਅਰਦਾਸ। ਰੱਬ ਨਾ ਕਰੇ ਕਿਤੇ ਵਿਆਹ ਤੋਂ ਬਾਅਦ ਘਰ ਵਿੱਚ ਬੱਚਾ ਨਹੀਂ, ਇੰਝ ਲੱਗਦਾ ਕਿ ਇਹ ਬਣਾਇਆ ਹੋਇਆ ਮਕਾਨ, ਬਣਾਇਆ ਹੋਇਆ ਮਹਿਲ, ਇਹ ਤੇ ਸੁੰਨਾ ਦਿਖਾਈ ਦੇ ਰਿਹਾ ਹੈ, ਇਹ ਤੇ ਮਨ ਨਹੀਂ ਲੱਗਦਾ ਕਿਉਂਕਿ ਘਰ ਵਿੱਚ ਬੱਚਾ ਨਹੀਂ ਖੇਲ ਰਿਹਾ। ਜਪੋ ਸਤਨਾਮ। ਆਪਾਂ ਸਾਰੇ ਮਨੁੱਖ ਸੰਸਾਰਿਕ ਜੀਵ ਹਾਂ, ਐਸੀਆਂ ਭਾਵਨਾਵਾਂ ਅੰਦਰ ਬਣਦੀਆਂ ਜੇ। ਜਿਉਂ ਜਿਉਂ ਸਮਾਂ ਬਤੀਤ ਹੁੰਦਾ ਜੇ, ਕਦੀ ਪਰਖ ਕੇ ਦੇਖ ਲੈਣਾ ਜਿਤਨੇ ਰਿਸ਼ਤੇਦਾਰ ਨੇ, ਜਿਤਨੇ ਮਿੱਤਰ ਨੇ, ਉਹ ਇੱਕ ਬਾਤ ਪੁੱਛਦੇ ਨੇ। ਉਹ ਪੁੱਛਦੇ ਨੇ ਹਮਦਰਦੀ ਵਜੋਂ, ਉਹ ਪੁੱਛਦੇ ਨੇ ਪਿਆਰ ਵਜੋਂ। ਮਨੁੱਖ ਮੈਂਟਲੀ ਟੋਰਚਰ ਹੁੰਦਾ ਜੇ। ਫੋਰ ਐਗਜ਼ਾਮਪਲ, ਧੀ ਦੇ ਵਿਆਹ ਤੋਂ ਬਾਅਦ ਧੀ ਦੇ ਬੱਚਾ ਨਹੀਂ ਹੈ, ਜਿਹੜਾ ਵੀ ਪੁੱਛਦਾ ਉਹ ਪੁੱਛਦਾ ਤੁਹਾਡੀ ਧੀ ਦਾ ਕੀ ਹਾਲ ਹੈ। ਹਾਲ ਪੁੱਛਣ ਦੇ ਅਰਥ ਨੇ, ਉਹਦਾ ਫੋਕਸ ਹੈ ਕਿ ਬੱਚਾ। ਉਸ ਵੇਲੇ ਪਰਿਵਾਰ ਵੀ ਮੈਂਟਲੀ ਟੋਰਚਰ ਹੁੰਦਾ ਜੇ, ਧੀ ਵੀ ਮੈਂਟਲੀ ਟੋਰਚਰ ਹੁੰਦੀ ਜੇ। ਪੁੱਤਰ ਦੇ ਘਰ ਵਿੱਚ ਬੱਚਾ ਨਾ ਹੋਵੇ, ਮਾਪਿਆਂ ਨੂੰ ਇੱਕੋ ਹੀ ਸਵਾਲ ਪੁੱਛਿਆ ਜਾਂਦਾ, ਤੁਹਾਡੀ ਨੂੰਹ ਦਾ ਕੀ ਹਾਲ ਜੇ। ਮੈਂ ਬੇਨਤੀ ਕਰਾਂ, ਮਨੁੱਖ ਮੈਂਟਲੀ ਟੋਰਚਰ ਹੋ ਕੇ ਇੱਕ ਦਿਨ ਕਹਿੰਦਾ, ਪਰਮਾਤਮਾ ਕੀ ਮੈਨੂੰ ਨਹੀਂ ਮਿਲੇਗਾ। ਹਾਂ, ਇਹ ਮੰਗ ਆਪਣੇ ਨਾਲ ਸੰਬੰਧਿਤ ਹੈ, ਦੁਨੀਆ ਨਾਲ ਨਹੀਂ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਰੱਬ ਨਾ ਕਰੇ ਕਿਤੇ ਕਾਰੋਬਾਰ ਫੇਲ ਹੋ ਜਾਂਦਾ ਹੈ, ਬਿਜ਼ਨਸ ਫੇਲ ਹੋ ਜਾਂਦਾ ਹੈ, ਜੋਬ ਵਿੱਚ ਡਿਸਟਰਬੈਂਸ ਆ ਜਾਂਦੀ ਜੇ। ਬੱਚਿਆਂ ਨੂੰ ਪੜ੍ਹਾਉਣਾ, ਘਰ ਦੀਆਂ ਲੋੜਾਂ, ਜ਼ਿੰਦਗੀ ਦੀਆਂ ਸਮੱਸਿਆਵਾਂ ਇੱਕ ਪਹਾੜ ਬਣ ਕੇ ਸਿਰ 'ਤੇ ਆ ਜਾਂਦੀਆਂ ਜੇ। ਮਨ ਵਿੱਚੋਂ ਇੱਕ ਅਰਦਾਸ ਨਿਕਲਦੀ, ਪਰਮਾਤਮਾ ਕੀ ਮੈਂ ਇਸੇ ਤਰ੍ਹਾਂ ਦੁਖੀ ਜੀਵਨ ਬਤੀਤ ਕਰਾਂਗਾ। ਇਹ ਜੋ ਮੰਗਿਆ ਜਾ ਰਿਹਾ, ਇਹਦਾ ਫਾਇਦਾ ਆਪ ਨੂੰ ਹੈ, ਦੁਨੀਆਂ ਨੂੰ ਨਹੀਂ। ਜਪੋ ਸਤਨਾਮ। ਇਹਨੂੰ ਕਹਿੰਦੇ ਨੇ ਨਿੱਜੀ ਅਰਦਾਸ। ਇੱਕ ਉਹ ਮੰਗਾਂ ਨੇ ਜਿਹੜੀਆਂ ਆਪਣੇ ਲਈ ਨਹੀਂ, ਦੂਜਿਆਂ ਲਈ ਮੰਗੀਆਂ ਜਾਂਦੀਆਂ ਨੇ। ਜਪੋ ਸਤਨਾਮ। ਇੱਕ ਗੱਲ ਹੋਰ ਕਹਿ ਦਿਆਂ, ਦੂਸਰੇ ਦੇ ਦੁੱਖਾਂ ਲਈ ਅਰਦਾਸ ਕਰਨੀ, ਆਪਣੇ ਦੁੱਖਾਂ ਨੂੰ ਰੱਬ ਦਾ ਭਾਣਾ ਸਮਝਣਾ, ਇਹ ਨਾਮ ਹੈ ਗੁਰਮਤ ਦਾ। ਗੁਰੂ ਸਾਹਿਬਾਨਾਂ ਦੀ ਹਿਸਟਰੀ ਪੜ੍ਹ ਕੇ ਦੇਖਣੀ, ਆਪਣੇ ਦੁੱਖਾਂ ਨੂੰ ਕਹਿਣਾ ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਦੂਸਰੇ ਦੇ ਦੁੱਖਾਂ ਦੇ ਲਈ ਜਾ ਕੇ ਜੇਲ੍ਹਾਂ ਵਿੱਚ, ਕੈਦਾਂ ਵਿੱਚ ਬੈਠ ਜਾਣਾ। ਗੁਰੂ ਕੇ ਸਿੱਖਾਂ ਦੀ ਹਿਸਟਰੀ ਪੜ੍ਹ ਕੇ ਦੇਖਣੀ, ਦੂਸਰੇ ਦੇ ਦੁੱਖਾਂ ਲਈ ਕੁਰਬਾਨੀਆਂ ਕਰਨੀਆਂ, ਅਰਦਾਸਾਂ ਕਰਨੀਆਂ, ਆਪਣੇ ਦੁੱਖਾਂ ਲਈ ਰੱਬ ਦਾ ਭਾਣਾ ਮੰਨ ਕੇ ਪੁੱਤਰਾਂ ਦੇ ਟੋਟੇ ਕਰਵਾ ਕੇ ਗਲਾਂ 'ਚ ਹਾਰ ਪਵਾ ਲੈਣੇ। ਸੰਗਤੀ ਅਰਦਾਸ ਵਿੱਚ ਜੋ ਮੰਗਿਆ ਜਾਂਦਾ ਹੈ, ਉਹ ਦੁਨੀਆਂ ਲਈ ਮੰਗਿਆ ਜਾਂਦਾ ਜੇ। ਦੋਨੋਂ ਹੀ ਅਰਦਾਸਾਂ ਕਰਨ ਦੀ ਲੋੜ ਪੈਂਦੀ ਜੇ ਜ਼ਿੰਦਗੀ 'ਚ, ਪਰ ਸਿੱਖਣਾ ਪਵੇਗਾ ਅਰਦਾਸ ਕਰਨੀ ਕਿਵੇਂ ਜੇ। ਜੇ ਮੈਂ ਆਪਣੇ ਲਈ ਮੰਗਣਾ ਤਾਂ ਕਿਵੇਂ ਮੰਗਣਾ ਜੇ। ਇਹ ਤਾਂ ਇੱਕ ਗੱਲ ਮੈਂ ਛੋਟੀ ਜਿਹੀ ਕਹਿਣੀ ਚਾਹਾਂਗਾ। ਆਪਣੇ ਆਪਣੇ ਅੰਦਰ ਝਾਤੀ ਮਾਰ ਕੇ ਦੇਖੋ, ਸਾਡੀ ਕੋਈ ਰਿਸ਼ਤੇਦਾਰੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ? ਮੈਂ ਯਾਦ ਕਰਵਾ ਦਿੰਦਾ ਉਹ ਰਿਸ਼ਤੇਦਾਰੀਆਂ ਜਿਹੜੀਆਂ ਗੁਰੂ ਦੇ ਨਾਲ ਨੇ। ਤੁਸੀਂ ਹੀ ਮੁੱਖ ਤੋਂ ਬੋਲਦੇ ਹੋ, ਮੈਂ ਤੁਹਾਡੇ ਤੋਂ ਸੁਣ ਕੇ ਤੁਹਾਨੂੰ ਯਾਦ ਕਰਵਾ ਦਿਆਂ। ਤੁਸੀਂ ਗੁਰੂ ਨੂੰ ਆ ਕੇ ਕਹਿੰਦੇ ਜੇ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਪਰਸਨਲ ਰਿਲੇਸ਼ਨਸ਼ਿਪ ਜੇ ਤੁਹਾਡੀ ਗੁਰੂ ਦੇ ਨਾਲ। ਗੁਰੂ ਨੂੰ ਅਸੀਂ ਪਿਤਾ, ਗੁਰੂ ਨੂੰ ਅਸੀਂ ਮਾਤਾ ਕਹਿੰਦੇ ਹਾਂ, ਇੱਥੇ ਬਸ ਨਹੀਂ। ਸ਼ਾਇਦ ਸਾਡੇ ਵਿੱਚੋਂ ਬਹੁਤ ਐਸੇ ਹੋਣਗੇ ਜਿਨ੍ਹਾਂ ਨੇ ਕਿਹਾ ਹੋਏਗਾ ਪਰ ਕਦੀ ਫੀਲਿੰਗ ਨਹੀਂ ਲਈ। ਸਿੱਖ ਆ ਕੇ ਵੀ ਕਹਿੰਦਾ, ਸਤਿਗੁਰੂ ਜੀ ਤੂੰ ਮੇਰਾ ਵੱਡਾ ਵੀਰ ਹੈ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਪੰਗਤੀ ਪੜ੍ਹ ਕੇ ਦੇਖੋ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਆਹਾ, ਭਰਾਤਾ, ਬ੍ਰਦਰ। ਗੁਰੂ ਰਹਿਮਤ ਕਰਨ, ਜਿਤਨਾ ਭਰੋਸਾ ਭਰਾ 'ਤੇ ਹੁੰਦਾ ਜੇ, ਉਤਨਾ ਭਰੋਸਾ ਦੁਨੀਆਂ 'ਤੇ ਨਹੀਂ ਹੁੰਦਾ। ਜੇ ਭਰਾ ਭਰਾ ਦਾ ਭਰੋਸਾ ਟੁੱਟ ਜਾਵੇ ਤਾਂ ਦੁਨੀਆਂ ਅੱਧੀ ਰਹਿ ਜਾਂਦੀ ਜੇ। ਤਿੰਨ ਰਿਸ਼ਤੇ ਇਸ ਪੰਗਤੀ ਵਿੱਚ ਕਹਿ ਦਿੱਤੇ ਨੇ। ਇੱਕ ਰਿਸ਼ਤਾ ਹੈ ਪੁੱਤਰ ਅਤੇ ਮਾਂ ਦਾ ਰਿਸ਼ਤਾ, ਇੱਕ ਰਿਸ਼ਤਾ ਹੈ ਪੁੱਤਰ ਅਤੇ ਪਿਤਾ ਦਾ ਰਿਸ਼ਤਾ। ਮੈਂ ਬਾਤ ਕਹਿ ਦਿਆਂ, ਬਹੁਤ ਕੁਛ ਐਸਾ ਹੈ ਜਿਹੜਾ ਮਾਂ ਨੂੰ ਕਹਿ ਕੇ ਮਨਾਉਣਾ ਸੌਖਾ ਹੈ, ਪਾਪਾ ਨੂੰ ਮਨਾਉਣਾ ਔਖਾ ਹੈ। ਕੁਝ ਗੱਲਾਂ ਐਸੀਆਂ ਨੇ ਜਿਹੜੀਆਂ ਪਾਪਾ ਤੋਂ ਮਨਾਉਣੀਆਂ ਔਖੀਆਂ ਨੇ, ਮਾਂ ਨੂੰ ਮਨਾਉਣਾ ਬੜਾ ਔਖਾ ਜੇ। ਕਦੀ ਕਦਾਈ ਤੇਰੀ ਜ਼ਿੰਦਗੀ 'ਚ ਇਹ ਬਾਤ ਆ ਜਾਵੇ, ਜੇ ਮੇਰੇ ਗੁਰੂ ਪਾਤਸ਼ਾਹ ਮੇਰੀ ਮਾਂ ਹੁੰਦੇ ਤਾਂ ਮੈਂ ਸੌਖਾ ਮਨਾ ਲੈਂਦਾ, ਪਰ ਗੁਰੂ ਮੇਰੇ ਪਿਤਾ ਨੇ, ਇਸ ਲਈ ਤੇਰਾ ਰਿਸ਼ਤਾ ਮਾਂ ਵਾਲਾ ਵੀ ਜੋੜ ਦਿੱਤਾ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਕੁਝ ਗੱਲਾਂ ਐਸੀਆਂ ਨੇ ਜਿਹੜੀਆਂ ਪਿਤਾ ਨੂੰ ਮਨਾਉਣਾ ਬੜਾ ਔਖਾ ਜੇ, ਮਾਂ ਨੂੰ ਕਹਿਣਾ ਬੜਾ ਔਖਾ ਜੇ, ਉਹ ਬਾਤ ਵੀਰੇ ਨੂੰ ਕਹਿਣੀ ਬੜੀ ਸੌਖੀ ਹੁੰਦੀ ਜੇ ਜਪੋ ਸਤਨਾਮ ਵੀਰੇ ਤੂੰ ਮੇਰੀ ਮਦਦ ਕਰ। ਤਿੰਨ ਰਿਸ਼ਤੇ ਜੋੜ ਦਿੱਤੇ ਨੇ, ਤਿੰਨੋਂ ਪਰਸਨਲ ਰਿਲੇਸ਼ਨਸ਼ਿਪ ਹੈ। ਮੈਂ ਇੱਕ ਸਵਾਲ ਤੁਹਾਡੇ ਸਾਹਮਣੇ ਰੱਖਾਂ, ਆਪਣੀ ਆਤਮਾ ਨੂੰ ਕੌਨਸ਼ੀਅਸ ਨੂੰ ਪੁੱਛਣਾ ਔਰ ਆਪਣੇ ਅੰਦਰੋਂ ਇੱਕ ਸੱਚਾ ਜਵਾਬ ਲੱਭਣਾ ਕਿ ਆਪਣੀ ਮਾਂ ਤੋਂ ਗੱਲ ਮਨਾਉਣੀ ਹੋਵੇ ਕਿਸੇ ਤੀਸਰੇ ਬੰਦੇ ਦੀ ਲੋੜ ਪੈਂਦੀ ਜੇ? ਪਰਸਨਲ ਰਿਲੇਸ਼ਨਸ਼ਿਪ ਹੈ, ਬੱਚਾ ਸਿੱਧਾ ਜਾ ਕੇ ਮਾਂ ਤੋਂ ਮੰਗਦਾ ਏ, ਕਿਸੇ ਨੂੰ ਵਿੱਚ ਨਹੀਂ ਪਾਉਂਦਾ। ਜਪੋ ਸਤਨਾਮ। ਮੈਂ ਇੱਕ ਛੋਟੀ ਜਿਹੀ ਸਟੋਰੀ ਪੜ੍ਹੀ, ਕਹਿੰਦੇ ਇੱਕ ਬੱਚਾ ਆਪਣੇ ਘਰ ਦੇ ਦਰਵਾਜ਼ੇ 'ਤੇ ਖੜ੍ਹਾ ਏ, ਇੱਕ ਕੁਲਫੀ ਵੇਚਣ ਵਾਲਾ, ਆਈਸਕ੍ਰੀਮ ਵੇਚਣ ਵਾਲਾ ਲੰਘਿਆ ਜਾ ਰਿਹਾ। ਬੱਚੇ ਕੋਲ ਪੈਸਾ ਨਹੀਂ, ਮਾਂ ਅੰਦਰ ਕੰਮ ਕਰਦੀ ਜੇ, ਕੁਲਫੀ ਵਾਲੇ ਨੂੰ ਕਹਿੰਦਾ, ਆਈਸਕ੍ਰੀਮ ਵਾਲੇ ਨੂੰ ਕਹਿੰਦਾ, ਆਈਸਕ੍ਰੀਮ ਵਾਲੇ ਭਾਈ ਰੁਕ, ਮੈਂ ਆਈਸਕ੍ਰੀਮ ਲੈਣੀ ਹੈ, ਕਹਿ ਕੇ ਮਾਂ ਵੱਲ ਨੂੰ ਭੱਜਿਆ। ਮਾਂ ਆਈ ਹੈ, ਤੂੰ ਕਿਵੇਂ ਖੜਾ ਹੈ, ਤੈਨੂੰ ਕੀ ਪਤਾ ਅੰਦਰੋਂ ਪੈਸੇ ਲੈ ਕੇ ਆਏਗਾ? ਉਹ ਬੋਲਿਆ, ਕਹਿੰਦਾ ਇਹਨੇ ਕਿਹਾ ਹੀ ਇਤਨੇ ਵਿਸ਼ਵਾਸ ਵਿੱਚ ਸੀ, ਇਹਦੇ ਵਿਸ਼ਵਾਸ ਵਿੱਚੋਂ ਹੀ ਮਾਂ ਦਾ ਪਿਆਰ ਝਲਕਦਾ ਸੀ। ਜੇ ਮਾਂ ਦਾ ਪਿਆਰ ਹੋਵੇ ਤਾਂ ਮਾਂ ਕਦੀ ਜਵਾਬ ਦੇ ਹੀ ਨਹੀਂ ਸਕਦੀ। ਜਪੋ ਸਤਨਾਮ ਸ਼੍ਰੀ। ਇਹ ਦੁਨੀਆਂ ਦੇ ਲੋਕੋ, ਪਿਤਾ ਤੋਂ ਕੁਛ ਮੰਗਣਾ ਹੋਵੇ ਤੀਸਰੇ ਬੰਦੇ ਦੀ ਲੋੜ ਨਹੀਂ, ਕਿਉਂਕਿ ਪਰਸਨਲ ਰਿਲੇਸ਼ਨਸ਼ਿਪ ਹੈ। ਵੀਰ ਤੋਂ, ਭਰਾ ਤੋਂ ਕੁਛ ਮੰਗਣਾ ਹੋਵੇ ਤੀਸਰੇ ਬੰਦੇ ਦੀ ਲੋੜ ਨਹੀਂ। ਲੋੜ ਕਦੋਂ ਪੈਂਦੀ ਜੇ? ਜਦੋਂ ਰਿਸ਼ਤਾ ਟੁੱਟਣ 'ਤੇ ਆਉਂਦਾ ਜੇ। ਜਪੋ ਸਤਨਾਮ ਸ਼੍ਰੀ। ਮੈਂ ਬੇਨਤੀ ਕਰਾਂ, ਜਦੋਂ ਕੋਈ ਔਰਤ ਇਹ ਬਾਤ ਕਹਿੰਦੀ ਜੇ ਆਪਣੀ ਸੱਸ ਨੂੰ, ਆਪਣੇ ਸਹੁਰੇ ਨੂੰ, ਮਾਂ ਜੀ ਤੁਹਾਡੇ ਪੁੱਤਰ ਨੂੰ ਆ ਬਾਤ ਸਮਝਾ ਦਿਓ, ਸਮਝ ਲਿਓ ਰਿਸ਼ਤਾ ਟੁੱਟਿਆ ਤੇ ਨਹੀਂ, ਤਰੇੜਾਂ ਪੈ ਰਹੀਆਂ ਨੇ, ਕਿਉਂ ਆਪਣੇ ਪਤੀ ਨੂੰ ਬਾਤ ਕਹਿਣ ਦੀ ਬਜਾਏ ਸੱਸ ਜਾਂ ਸਹੁਰੇ ਨੂੰ ਪਾਉਣਾ ਪਿਆ? ਕਿਉਂਕਿ ਪਰਸਨਲ ਰਿਲੇਸ਼ਨਸ਼ਿਪ ਦੀ ਸਾਂਝ ਵਿੱਚ ਕੋਈ ਘਾਟ ਆ ਗਈ ਜੇ। ਜੇ ਸੱਸ ਸਹੁਰਾ ਵੀ ਮਸਲਾ ਹੱਲ ਨਾ ਕਰ ਸਕਣ, ਫਿਰ ਪੇਕੇ ਘਰ ਜਾ ਕੇ ਕਹਿੰਦੀ ਜੇ ਮਾਂ ਜੀ, ਪਿਤਾ ਜੀ, ਭਰਾਵਾਂ ਨੂੰ ਕਹਿੰਦੀ ਵੀਰਿਓ ਜਾ ਕੇ ਮੇਰੇ ਪਤੀ ਨੂੰ ਸਮਝਾਓ, ਮੈਂ ਤੇ ਤਾਂ ਜਾਵਾਂਗੀ, ਇਹਦਾ ਮਤਲਬ ਰਿਸ਼ਤਾ ਤਿੜਕ ਗਿਆ, ਤੀਸਰੇ ਆਦਮੀ ਨੂੰ ਵਿੱਚ ਪਾਉਣ ਦੀ ਲੋੜ ਪਈ ਜੇ। ਪਰ ਹਲੇ ਵੀ ਚੰਗੇ ਨੇ, ਆਪਣਿਆਂ ਨੂੰ ਹੀ ਵਿੱਚ ਪਾਇਆ ਜਾ ਰਿਹਾ। ਜਪੋ ਸਤਨਾਮ। ਸੱਸ ਸਹੁਰੇ ਨੂੰ ਦੇ ਰਾਹੀਂ ਗੱਲ ਕੀਤੀ ਜਾ ਰਹੀ ਹੈ, ਹਾਲੇ ਵੀ ਰਿਸ਼ਤਾ ਬਚਿਆ ਹੋਇਆ ਹੈ। ਜੇ ਮਾਪਿਆਂ ਨਾਲ ਵਿੱਚ ਪਾ ਕੇ ਬਾਤ ਕੀਤੀ ਜਾ ਰਹੀ ਹੈ, ਹਲੇ ਵੀ ਰਿਸ਼ਤਾ ਬਚਿਆ ਹੈ, ਅਤੇ ਜੇ ਥਾਣੇ ਜਾ ਕੇ ਕਹਿਣਾ ਹੋਵੇ ਸਾਡਾ ਮਸਲਾ ਹੱਲ ਕਰਾ ਦਿਓ, ਇਹਦਾ ਮਤਲਬ ਰਿਸ਼ਤਾ ਟੁੱਟ ਚੁੱਕਾ ਜੇ। ਜਪੋ ਸਤਨਾਮ। ਅਤੇ ਜਦੋਂ ਟੁੱਟ ਚੁੱਕਾ ਜੇ, ਫਿਰ ਮੈਜਿਸਟਰੇਟ ਨੂੰ ਜਾ ਕੇ ਕਿਹਾ ਜਾਂਦਾ ਹੈ, ਦਸਤਖਤ ਕਰਵਾ ਦਿਓ ਕਿ ਰਿਸ਼ਤਾ ਟੁੱਟ ਗਿਆ, ਉਹਨੂੰ ਕਹਿੰਦੇ ਨੇ ਡਾਈਵੋਰਸ। ਜਦੋਂ ਤੁਸੀਂ ਆਪਣੇ ਲਈ ਕੁਛ ਮੰਗਣਾ ਜੇ, ਚਾਹੇ ਉਹ ਦੁੱਖਾਂ 'ਚੋਂ ਨਿਕਲੀ ਅਰਦਾਸ ਹੋਵੇ, ਚਾਹੇ ਸੁੱਖਾਂ 'ਚੋਂ ਨਿਕਲੀ ਅਰਦਾਸ ਹੋਵੇ, ਆਪਣੇ ਹੀ ਗੁਰੂ ਤੋਂ, ਆਪਣੇ ਹੀ ਵਾਹਿਗੁਰੂ ਤੋਂ ਕੁਛ ਮੰਗਣਾ ਹੈ, ਮੈਂ ਬੇਨਤੀ ਕਰਾਂ ਕਿਸੇ ਤੀਸਰੇ ਬੰਦੇ ਨੂੰ ਵਿੱਚ ਪਾਉਣ ਦੀ ਲੋੜ ਨਹੀਂ। ਉੱਥੇ ਤਾਂ ਜਿਹੜੀ ਨਿੱਜੀ ਅਰਦਾਸ ਹੁੰਦੀ ਹੈ, ਇਹ ਨਹੀਂ ਹੈ ਕਿ ਇਹਦੇ ਬੋਲ ਕਿਹੋ ਜਿਹੇ ਹੋਣਗੇ, ਇਹ 'ਤੇ ਤਿੰਨ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਸਕਰੀਨ ਤੋਂ ਦੇਖਣਾ। ਪਹਿਲੀ ਬਾਤ, ਅੰਦਰ ਝਾਤੀ ਮਾਰ ਲੈਣੀ, ਮੈਂ ਜਿਸ ਰੱਬ ਤੋਂ ਮੰਗਣਾ ਚਾਹੁੰਦਾ, ਮੈਂ ਰੱਬ ਨਾਲ ਪਿਆਰ ਕਿਤਨਾ ਕੁ ਕਰਦਾ ਜੇ। ਜਪੋ ਸਤਨਾਮ। ਜਿਹੜਾ ਬੱਚਾ ਮਾਂ ਦੇ ਨਾਲ ਪਿਆਰ ਨਹੀਂ ਕਰਦਾ, ਉਸ ਬੱਚੇ ਦੀ ਪੁਕਾਰ ਨੂੰ, ਉਸ ਬੱਚੇ ਦੀ ਅਰਦਾਸ ਨੂੰ, ਉਸ ਬੱਚੇ ਦੀ ਮੰਗ ਨੂੰ ਮਾਂ ਵੀ ਇਗਨੋਰ ਕਰ ਦਿੰਦੀ ਜੇ। ਜਿਹੜੇ ਬੱਚੇ ਆਪਣੇ ਮਾਪਿਆਂ ਨਾਲ ਪਿਆਰ ਨਹੀਂ ਕਰਦੇ, ਉਹ ਮਾਪਿਆਂ ਤੋਂ ਮੰਗ 'ਤੇ ਕੀ ਲੈਣਾ ਉਹਨਾਂ ਨੇ, ਉਹਨਾਂ ਦੀ ਪ੍ਰੋਪਰਟੀ ਵੀ ਉਹਨਾਂ ਨੂੰ ਨਹੀਂ ਮਿਲਦੀ, ਉਹ ਦੂਸਰੇ ਪੁੱਤਰਾਂ ਨੂੰ ਦੇ ਜਾਂਦੇ ਜੇ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਦੂਸਰੀ ਬਾਤ, ਜੇ ਅੰਦਰ ਬੈਠੇ ਹੋਏ ਵਾਹਿਗੁਰੂ ਤੋਂ ਮੰਗਣ ਲੱਗੇ ਜੇ, ਵਾਹਿਗੁਰੂ 'ਤੇ ਭਰੋਸਾ ਕਿਤਨਾ ਕੁ ਹੈ? ਪਹਿਲਾਂ ਤਾਂ ਅੰਦਰ ਬੈਠੇ ਰੱਬ ਨਾਲ ਪਿਆਰ ਬਣਾ ਲੈਣਾ, ਫਿਰ ਭਰੋਸਾ ਕਰ ਲੈਣਾ। ਇੱਕ ਗੱਲ ਹੋਰ ਕਹਿ ਦਿਆਂ, ਜਦੋਂ ਤੁਹਾਡੇ ਮਨ ਵਿੱਚ ਕੁਛ ਮੰਗਣ ਦੀ ਬਾਤ ਆ ਗਈ, ਪਹਿਲਾਂ ਇਹ ਦੇਖਣਾ ਇਸ ਮੰਗ ਦੇ ਨਾਲ ਮੇਰਾ ਫਾਇਦਾ ਹੋਣਾ ਜਾਂ ਦੁਨੀਆ ਦਾ। ਜੇ ਦੁਨੀਆ ਦਾ ਫਾਇਦਾ ਹੋਣਾ ਤਾਂ ਸੰਗਤੀ ਅਰਦਾਸ ਹੈ, ਜੇ ਆਪਣਾ ਫਾਇਦਾ ਹੋਣਾ ਹੈ, ਨਿੱਜੀ ਅਰਦਾਸ ਹੈ, ਫਿਰ ਮਨ ਵਿੱਚ ਇੱਕ ਵਿਸ਼ਵਾਸ ਕਰ ਲੈਣਾ, ਆਹ ਜਿਹੜੀ ਮੰਗ ਮੇਰੇ ਅੰਦਰ ਉੱਠੀ ਹੈ ਰੱਬ ਮੈਨੂੰ ਦੇਣਾ ਚਾਹੁੰਦਾ ਹੈ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਆਪਣੇ ਲਈ ਮੰਗਣ ਵਾਲੀ ਅਰਦਾਸ ਬੋਲ ਨਹੀਂ, ਵਿਸ਼ਵਾਸ ਚਾਹੀਦਾ। ਜਪੋ ਸਤਨਾਮ ਸ਼੍ਰੀ। ਤੀਸਰਾ ਨੁਕਤਾ ਹੋਰ ਨੋਟ ਕਰ ਲੈਣਾ, ਆਪਣੇ ਅੰਦਰ ਬੈਠੇ ਹੋਏ ਰੱਬ ਤੋਂ ਮੰਗਣ ਤੋਂ ਪਹਿਲਾਂ ਇੱਕ ਗੱਲ ਜ਼ਰੂਰ ਦੇਖ ਲੈਣੀ, ਇਹ ਮੇਰੀ ਮੰਗ ਮੇਰੇ ਰੱਬ ਨੂੰ ਚੰਗੀ ਲੱਗਦੀ ਹੈ ਕਿ ਨਹੀਂ। ਇਹ ਨਾ ਹੋਵੇ ਸ਼ਰਾਬੀ ਨਸ਼ੇ ਦਾ ਮਾਰਿਆ ਰੱਬ ਨੂੰ ਕਹਿੰਦਾ ਹੋਵੇ, ਮੈਂ ਸੁਣਿਆ ਸੀ ਵਿਸ਼ਵਾਸ ਵਿੱਚ ਬੜਾ ਦਮ ਹੁੰਦਾ ਜੇ, ਅਤੇ ਮੈਂ ਤੇਰੇ 'ਤੇ ਵਿਸ਼ਵਾਸ ਕਰਕੇ ਆਇਆ, ਜੇ ਮੈਨੂੰ ਅੱਜ ਸ਼ਰਾਬ ਦੇ ਦੇ। ਮੈਂ ਬੇਨਤੀ ਕਰਾਂ, ਇਹ ਮੰਗ ਅੰਦਰ ਬੈਠੇ ਰੱਬ ਨੂੰ ਚੰਗੀ ਨਹੀਂ ਲੱਗੇਗੀ। ਕਦੀ ਪਰਖ ਲੈਣਾ ਇਸ ਦੁਨੀਆ 'ਤੇ, ਆ ਬੱਚਾ ਮਾਂ ਤੋਂ ਕੁਛ ਮੰਗਣਾ ਚਾਹੁੰਦਾ ਏ, ਪਰ ਪਹਿਲਾਂ ਦੇਖਦਾ ਮਾਂ ਨੂੰ ਚੰਗਾ ਲੱਗਦਾ ਕਿ ਨਹੀਂ ਲੱਗਦਾ, ਫਿਰ ਪਤਾ ਕੀ ਕਰਦਾ ਏ। ਜਦੋਂ ਉਹਨੂੰ ਪਤਾ ਲੱਗੇ ਮਾਂ ਨੂੰ ਚੰਗਾ ਨਹੀਂ ਲੱਗਦਾ, ਕਹਿੰਦਾ ਪਾਪਾ ਪਲੀਜ਼ ਮੰਮੀ ਨੂੰ ਕਹਿ ਦਿਉ ਨਾ। ਪਤਾ ਉਸਨੂੰ, ਛੋਟੇ ਜਿਹੇ ਬੱਚੇ ਨੂੰ ਵੀ, ਉਹਦੇ ਅੰਦਰ ਵੀ ਰੱਬ ਨੇ ਗਿਆਨ ਰੱਖਿਆ ਏ। ਉਹ ਮੰਗ ਰੱਖਣ ਤੋਂ ਪਹਿਲਾਂ ਵਾਚ ਆਊਟ ਕਰਦਾ ਏ, ਮੇਰੀ ਮਾਂ ਨੂੰ ਚੰਗਾ ਲੱਗਦਾ ਕਿ ਨਹੀਂ। ਉਹ ਪਾਪਾ ਤੋਂ ਕੁਛ ਮੰਗਣ ਲੱਗਿਆ ਵੀ ਵਾਚ ਆਊਟ ਕਰਦਾ ਏ, ਉਹਦੀ ਆਪਣੀ ਅਬਜ਼ਰਵੇਸ਼ਨ ਹੈ, ਉਹਨੂੰ ਪਤਾ ਹੈ ਮੇਰੇ ਪਾਪਾ ਨੂੰ ਗੱਲ ਚੰਗੀ ਨਹੀਂ ਲੱਗੇਗੀ। ਉਹ ਵਾਰ ਵਾਰ ਕਹਿੰਦਾ ਮੰਮੀ ਪਲੀਜ਼ ਪਾਪਾ ਨੂੰ ਕਹਿ ਦਿਉ ਨਾ। ਜੇ ਇੱਕ ਛੋਟਾ ਜਿਹਾ ਬੱਚਾ ਮੰਗ ਰੱਖਣ ਤੋਂ ਪਹਿਲਾਂ ਦੇਖਦਾ ਪਿਆ ਮੇਰੇ ਮੰਮੀ ਪਾਪਾ ਨੂੰ ਚੰਗਾ ਲੱਗਦਾ ਕਿ ਨਹੀਂ, ਮੈਂ ਇੱਥੋਂ ਤੱਕ ਵੀ ਦੇਖਿਆ। ਉਹ ਆਪਣੇ ਫਰੈਂਡਸ ਨੂੰ ਕਹਿੰਦਾ ਏ, ਕਹਿੰਦਾ ਨਹੀਂ ਨਹੀਂ ਤੂੰ ਨਾ ਕਹੀਂ, ਮੇਰੀ ਮੰਮੀ ਨੇ ਮੰਨਣਾ ਨਹੀਂ, ਮੈਨੂੰ ਪਤਾ ਤੂੰ ਦੇਖੀਂ ਦੱਸੀ ਨਾ, ਮੇਰੇ ਪਾਪਾ ਨੇ ਮੰਨਣਾ ਨਹੀਂ। ਅਤੇ ਮੈਂ ਬੇਨਤੀ ਕਰਾਂ, ਸਿੱਖ ਨੂੰ ਵੀ ਗਿਆਨ ਹੋਣਾ ਚਾਹੀਏ, ਉਹਨੂੰ ਵੀ ਪਤਾ ਹੋਵੇ ਮੇਰੀਆਂ ਕੁਛ ਮੰਗਾਂ ਐਸੀਆਂ ਨੇ ਜਿਹੜੀਆਂ ਅੰਦਰ ਬੈਠੇ ਹੋਏ ਰੱਬ ਪਾਪਾ ਨੇ ਮੰਨਣੀਆਂ ਨਹੀਂ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਉਹ ਮੰਗਾਂ ਕਿਹੜੀਆਂ ਨੇ ਪਿਆਰਿਆ? ਜਿਹੜੀਆਂ ਮੰਗਾਂ ਮੰਗਣ ਦੇ ਨਾਲ ਤੇਰੀ ਹਉਮੈ ਵੱਧਦੀ ਹੋਵੇ, ਤੇਰੇ ਅੰਦਰ ਈਗੋ ਪੈਦਾ ਹੁੰਦੀ ਹੋਵੇ, ਉਹ ਮੰਗਾਂ ਨਾ ਮੰਗੀ। ਜੇ ਮੰਗਣ ਲੱਗੇਗਾ ਰੱਬ ਨੂੰ ਚੰਗੀਆਂ ਨਹੀਂ ਲੱਗਣੀਆਂ, ਤੇਰਾ ਰੱਬ ਨਾਲ ਪਿਆਰ ਹੋਇਆ ਤਾਂ ਤੈਨੂੰ ਉਹਨੇ ਦੇਣੀਆਂ ਹੀ ਨਹੀਂ, ਕਿਉਂਕਿ ਉਹਨੇ ਤੈਨੂੰ ਹਉਮੈ ਤੋਂ ਬਚਾ ਕੇ ਰੱਖਣਾ। ਜਿਹੜੀਆਂ ਮੰਗਾਂ ਤੇਰੇ ਅੰਦਰ ਨਿਮਰਤਾ ਪੈਦਾ ਕਰਦੀਆਂ ਨੇ, ਉਹਨਾਂ ਮੰਗਾਂ ਨੂੰ ਮੰਗਣ ਤੋਂ ਪਹਿਲਾਂ ਵਿਸ਼ਵਾਸ ਕਰ ਲਈ, ਉਹ ਤਾਂ ਪਹਿਲਾਂ ਹੀ ਦੇਣਾ ਚਾਹੁੰਦਾ। ਜੇ ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਇਸ ਲਈ ਆਪਣੀ ਮੰਗ ਦੇ ਬਾਰੇ ਵੀ ਚੰਗੀ ਤਰ੍ਹਾਂ ਰਿਸਰਚ ਕਰ ਲੈਣੀ, ਮੈਂ ਜੋ ਮੰਗਣ ਲੱਗਿਆ ਇਹਦਾ ਸੰਬੰਧ ਮੇਰੇ ਅੰਦਰਲੇ ਗੁਣਾਂ ਨਾਲ ਹੈ ਕਿ ਮੇਰੇ ਔਗੁਣਾਂ ਨਾਲ ਹੈ। ਸੱਚ ਜਾਣਿਆ ਮਨੁੱਖ ਨੇ ਰੱਬ ਤੋਂ ਮੰਗਾਂ ਮੰਗੀਆਂ, ਜਿੰਨੀਆਂ ਮੰਗਾਂ ਆਈਆਂ ਉਹਨਾਂ ਬੇਕਾਰਾਂ 'ਚ ਉਲਝਦਾ ਗਿਆ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਜਦੋਂ ਗਰੀਬ ਸੀ, ਖਰਚਾ ਘੱਟ ਸੀ, ਆਮਦਨ ਵੀ ਘੱਟ ਸੀ, ਚਾਰ ਪੈਸੇ ਕਮਾਉਂਦਾ ਸੀ, ਗੁਰੂ ਲਈ ਬੜਾ ਕੁਛ ਕਰਦਾ ਸੀ, ਮੰਗਦਾ ਗਿਆ ਅਮੀਰੀ, ਅਮੀਰੀ ਆ ਗਈ, ਅੱਜ ਨਿਰਾ ਆਲਸ ਆ ਗਿਆ, ਨਿਤਨੇਮ ਵੀ ਨਹੀਂ ਹੋ ਰਿਹਾ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਯਾਦ ਕਰਕੇ ਦੇਖੋ ਪਿਆਰਿਓ, ਗੁੱਸਾ ਨਾ ਕਰਿਓ। ਤੁਹਾਡੇ ਪਿਤਾ ਜੀ ਦੇ ਕੋਲ, ਤੁਹਾਡੇ ਦਾਦੇ ਪੜਦਾਦਿਆਂ ਦੇ ਕੋਲ ਉਤਨੇ ਵਧੀਆ ਘਰ ਨਹੀਂ ਸੀ ਜਿਤਨੇ ਤੁਹਾਡੇ ਕੋਲ ਨੇ। ਤੁਹਾਡੇ ਮੇਰੇ ਦਾਦੇ ਪੜਦਾਦੇ ਦੇ ਕੋਲ ਉਤਨੀ ਫੈਸਿਲਿਟੀ ਲਗਜ਼ਰੀ ਨਹੀਂ ਸੀ ਜਿਤਨੀ ਅੱਜ ਸਾਡੇ ਕੋਲ ਹੈ। ਪਰ ਮੈਂ ਕਹਿ ਦਿਆਂ, ਜਿੰਨਾ ਉਹਨਾਂ ਦੇ ਕੋਲ ਗੁਰੂ ਘਰਾਂ ਨਾਲ ਪਿਆਰ ਸੀ, ਅੱਜ ਸਾਡੇ ਕੋਲ ਉਤਨਾ ਗੁਰੂ ਘਰ ਨਾਲ ਪਿਆਰ ਵੀ ਨਹੀਂ ਹੈ। ਜਿਤਨਾ ਸਿਦਕ ਉਹਨਾਂ ਦੇ ਕੋਲ ਸੀ, ਅੱਜ ਸਾਡੇ ਕੋਲ ਉਹ ਸਿਦਕ ਸੈਕਰੀਫਾਈਸ ਵੀ ਨਹੀਂ ਹੈ। ਪਰ ਉਹ ਪੈਦਾ ਕਿਵੇਂ ਹੋਵੇ? ਆਓ ਇਸ ਅਰਦਾਸ ਦੀ ਵਿਚਾਰ ਤੋਂ ਥੋੜ੍ਹਾ ਹੋਰ ਅੱਗੇ ਤੁਰੀਏ। ਜਦੋਂ ਤੁਸੀਂ ਨਿੱਜੀ ਅਰਦਾਸ ਕਰੋ, ਆਪਣੇ ਲਈ ਕੁਛ ਮੰਗੋ, ਇੰਡੀਵਿਜੁਅਲ ਪ੍ਰੇਅਰ ਕਰੋ, ਇੱਕ ਗੱਲ ਸੋਚ ਲਿਓ, ਕੋਈ ਲੋੜ ਨਹੀਂ ਇਹ ਦੇਖਣ ਦੀ ਮੈਂ ਕਿਵੇਂ ਬੋਲਾਂ, ਕੌਣ ਮੇਰੀ ਅਰਦਾਸ ਕਰੇ। ਤੁਹਾਡੀ ਪਰਸਨਲ ਰਿਲੇਸ਼ਨਸ਼ਿਪ ਹੈ ਇੱਥੇ, ਗੱਲ ਬੋਲਾਂ ਦੀ ਨਹੀਂ, ਇੱਥੇ ਤੇ ਹਿਰਦੇ ਦੀ ਤੜਫ ਦੀ ਹੈ। ਤੂੰ ਅੰਦਰ ਬੈਠੇ ਹੋਏ ਰੱਬ ਨਾਲ ਕਿਤਨਾ ਭੇਜਿਆ ਏ। ਜਿਸ ਦਿਨ ਰੱਬ ਨਾਲ ਪਿਆਰ ਬਣ ਗਿਆ, ਫਿਰ ਤੂੰ ਰੱਬ ਤੋਂ ਮੰਗਾਂ ਮੰਗੇਗਾ, ਇਹ ਮੰਗਾਂ ਤੇਰੀ ਅਰਦਾਸ ਬਣਨਗੀਆਂ, ਤੇਰੀ ਅਰਦਾਸ ਤੇਰੀ ਜ਼ਿੰਦਗੀ ਨੂੰ ਬਦਲਣਗੀਆਂ, ਤੇਰੀ ਜ਼ਿੰਦਗੀ ਅੱਗੇ ਤੁਰੇਗੀ। ਮੈਂ ਇੱਥੇ ਵਿਸ਼ੇਸ਼ ਧਿਆਨ ਖਿੱਚਣਾ ਚਾਹਾਂਗਾ, ਜੇ ਸਾਰੀ ਜ਼ਿੰਦਗੀ ਮੰਗਾਂ ਮੰਗਦੇ ਰਹੇ, ਜੀਵਨ ਬਦਲਿਆ ਨਾ, ਖਿਮਾ ਕਰਨੀ ਪ੍ਰਾਪਤੀ ਕੁਛ ਨਹੀਂ ਹੋਏਗੀ। ਜਪੋ ਸਤਨਾਮ। ਪਤਾ ਜੇ ਕਿਉਂ? ਜਿਹੜੀਆਂ ਮੰਗਾਂ ਮੰਗੀਆਂ ਨੇ, ਜੋ ਕੁਛ ਪ੍ਰਾਪਤ ਕੀਤਾ, ਉਹ ਇੱਕ ਦਿਨ ਇੱਥੇ ਹੀ ਤਰਿਆ ਤਰਾਇਆ ਰਹਿ ਜਾਣਾ। ਜੇ ਹੁਣ ਸਾਡਾ ਜੀਵਨ ਬਦਲੇਗਾ ਕਿਵੇਂ, ਇਹ ਸਿੱਖਣਾ ਬਹੁਤ ਜ਼ਰੂਰੀ। ਜੇ ਜਿਹੜੇ ਅਸੀਂ ਮੰਗਾਂ ਮੰਗਦੇ ਹਾਂ ਰੱਬ ਤੋਂ, ਅਰਦਾਸਾਂ ਕਰਦੇ ਹਾਂ, ਇਸ ਤੋਂ ਅੱਗੇ ਵੀ ਕੁਛ ਸਟੈਪ ਨੇ। ਬੱਚੇ ਨੂੰ ਸਕੂਲ ਪੜ੍ਹਨ ਪਾਉਂਦੇ ਹੋ, ਅਗਲਾ ਸਟੈਪ ਸ਼ੁਰੂ ਹੋ ਜਾਂਦਾ 4-1-4-2 ਵਾਲਾ, ਫਿਰ ਸ਼ੁਰੂ ਹੋ ਜਾਂਦਾ ਕਾਲਜ ਵਾਲਾ, ਫਿਰ ਯੂਨੀਵਰਸਿਟੀ ਵਾਲਾ, ਅੱਗੇ ਦੀ ਅੱਗੇ ਸਟੈਪ ਨੇ। ਗਿਆਨ ਨਾ ਹੋਵੇ ਤਾਂ ਬਾਤ ਬਣੇਗੀ ਨਹੀਂ। ਜਪੋ ਸਤਨਾਮ। ਸਭ ਤੋਂ ਪਹਿਲਾਂ ਜਦੋਂ ਅਸੀਂ ਮੰਗਾਂ ਮੰਗਦੇ ਹਾਂ, ਉਹ ਮੰਗਾਂ ਸੱਚ ਜਾਣੇ, ਉਹ ਦੁਨੀਆਂ ਦੀਆਂ ਮੰਗਾਂ ਮੰਗਦੇ ਹਾਂ। ਇੱਥੋਂ ਸਾਡੀ ਸ਼ੁਰੂਆਤ ਹੁੰਦੀ। ਜੇ ਅਸੀਂ ਗੁਰੂ ਬਲ ਨੂੰ ਇੱਥੋਂ ਤੁਰਨਾ ਸ਼ੁਰੂ ਕਰਦੇ ਹਾਂ, ਸਾਰਿਆਂ ਦੀ ਸ਼ੁਰੂਆਤ ਹੈ। ਕੋਈ ਕਾਰਜ ਵਿੱਚ ਵਿਘਨ ਪੈ ਗਿਆ, ਗੁਰੂ ਤੋਂ ਆ ਕੇ ਮੰਗਦੇ ਹਾਂ, ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰੋ, ਮੇਰੇ ਬਿਜ਼ਨਸ ਵਿੱਚ, ਮੇਰੀ ਜੌਬ ਵਿੱਚ ਰੁਕਾਵਟ ਆ ਗਈ ਹੈ, ਦੂਰ ਕਰ ਦਿਓ। ਘਰ ਵਿੱਚ ਸ਼ਾਂਤੀ ਭੰਗ ਹੋ ਜਾਵੇ, ਘਰ ਵਿੱਚ ਆਪਸੀ ਲੜਾਈ ਝਗੜਾ ਪੈਦਾ ਹੋ ਜਾਵੇ, ਰਿਸ਼ਤੇ ਟੁੱਟ ਜਾਣ, ਨਫ਼ਰਤ ਪੈਦਾ ਹੋ ਜਾਵੇ, ਫਿਰ ਮੰਗ ਮੰਗੀ ਜਾਂਦੀ, ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੋ, ਘਰ ਵਿੱਚ ਪਿਆਰ ਬਣ ਜਾਵੇ, ਘਰ ਵਿੱਚ ਖੁਸ਼ੀਆਂ ਬਣ ਜਾਣ, ਘਰ ਵਿੱਚ ਸ਼ਾਂਤੀ ਬਣ ਜਾਵੇ। ਜਪੋ ਸਤ। ਆਹ ਤਿੰਨ ਚੀਜ਼ਾਂ ਨੋਟ ਕਰ ਲਿਓ, ਗ੍ਰਸਥ ਮਾਰਗ ਦੀਆਂ ਬਹੁਤ ਜ਼ਰੂਰੀ ਇੰਪੋਰਟੈਂਟ ਨੇ, ਪਿਆਰ, ਖੁਸ਼ੀ, ਸ਼ਾਂਤੀ। ਜਿਸ ਘਰ ਵਿੱਚ ਪਿਆਰ ਨਹੀਂ, ਉਸ ਘਰ ਵਿੱਚ ਰਿਸ਼ਤੇ ਨਹੀਂ। ਜਪੋ ਸਤਨਾਮ। ਜਿਸ ਘਰ ਵਿੱਚ ਰਿਸ਼ਤੇ ਨਹੀਂ, ਉਸ ਘਰ ਵਿੱਚ ਇੱਕ ਦੂਸਰੇ ਦੀ ਹੈਲਪ ਨਹੀਂ, ਉੱਥੇ ਖੁਸ਼ੀ ਨਹੀਂ। ਪਿਆਰ ਵਿੱਚ ਖੁਸ਼ੀ ਨੇ ਜਨਮ ਲੈਣਾ ਜੀ। ਪਿਆਰ ਵਿੱਚ ਇੱਕ ਦੂਸਰੇ ਦੀ ਮਦਦ ਕੀਤੀ ਜਾਂਦੀ, ਜੇ ਉਸ ਵਿੱਚੋਂ ਖੁਸ਼ੀਆਂ ਜਨਮ ਲੈਂਦੀਆਂ ਨੇ, ਹੈਪੀਨੈਸ ਜਨਮ ਲੈਂਦੀ ਹੈ। ਇੱਕ ਗੱਲ ਹੋਰ ਨੋਟ ਕਰ ਲੈਣੀ, ਜਿੱਥੇ ਆਪਸੀ ਪਿਆਰ ਹੈ, ਉੱਥੇ ਜਿਹੜਾ ਇੱਕ ਦੂਸਰੇ ਲਈ ਕਰ ਰਿਹਾ ਉਹਨੂੰ ਵੀ ਖੁਸ਼ੀ ਹੋ ਰਹੀ ਹੈ, ਜਿਹਦੇ ਲਈ ਕੀਤਾ ਜਾ ਰਿਹਾ ਉਹਨੂੰ ਵੀ ਖੁਸ਼ੀ ਹੋ ਰਹੀ ਹੈ। ਜੁਆਇੰਟ ਫੈਮਿਲੀ ਕੀ ਹੁੰਦਾ ਸੀ? ਜੁਆਇੰਟ ਫੈਮਿਲੀ ਦੇ ਵਿੱਚ ਬੱਚਾ ਛੋਟੇ ਭਰਾ ਦਾ ਹੈ, ਚੁੱਕਿਆ ਵੱਡੀ ਭਰਜਾਈ ਨੇ ਆ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਉਹ ਬੱਚੇ ਨੂੰ ਖਿਡਾ ਰਹੀ ਹੈ, ਕਹਿ ਰਹੀ ਹੈ ਭੈਣੇ ਤੂੰ ਆਪਣਾ ਕੰਮ ਕਰ ਲੈ, ਬੱਚੇ ਨੂੰ ਮੈਂ ਖਿਡਾ ਲੈਂਦੀ ਹਾਂ। ਉਹਨੂੰ ਆਨੰਦ ਆ ਰਿਹਾ, ਮੈਂ ਆਪਣੇ ਪਰਿਵਾਰ ਦੇ ਬੱਚੇ ਨੂੰ ਖਿਡਾ ਰਹੀ ਹਾਂ, ਉਹਨੂੰ ਆਨੰਦ ਆ ਰਿਹਾ ਕਿ ਮੇਰੇ ਬੱਚੇ ਨੂੰ ਖਿਡਾਇਆ ਜਾ ਰਿਹਾ। ਜੁਆਇੰਟ ਫੈਮਿਲੀ ਦੀਆਂ ਖੁਸ਼ੀਆਂ ਸਨ, ਪਿਆਰ ਤੋਂ ਬਿਨਾਂ ਨਿਭਦੀਆਂ ਨਹੀਂ। ਆ ਇੱਕ ਹੋਰ ਬਾਤ ਜਿਹੜੀ ਭੈਣੋ ਅੱਜ ਸਾਡੇ 'ਚੋਂ ਨਿਕਲ ਗਈ, ਸਵੈਟਰ ਬੁਣਿਆ ਜਾਂਦਾ ਸੀ। ਤੁਸੀਂ ਤਾਂ ਉਹ ਜਿਹੇ ਇਲਾਕੇ 'ਚ ਰਹਿ ਰਹੇ ਹੋ ਜਿੱਥੇ ਸਦਾ ਗਰਮੀ ਰਹਿੰਦੀ ਹੈ, ਜਿੱਧਰ ਸਰਦੀ ਵੀ ਗਰਮੀ ਵੀ। ਸਵੈਟਰ ਬੁਣਿਆ ਜਾਂਦਾ ਉੱਨ ਦਾ, ਵੂਲ ਦਾ, ਸਲਾਈਆਂ ਦੇ ਨਾਲ। ਕੀ ਹੁੰਦਾ ਸੀ? ਘਰ ਦੀ ਇੱਕ ਔਰਤ ਸਵੈਟਰ ਬੁਣਦੀ ਬੁਣਦੀ ਕੋਈ ਕੰਮ ਯਾਦ ਆ ਗਿਆ, ਸਵੈਟਰ ਰੱਖ ਕੇ ਕੰਮ ਕਰਨ ਤੁਰ ਪਈ, ਦੂਜੀ ਬੀਬੀ ਨੇ ਸਵੈਟਰ ਚੁੱਕਿਆ, ਉੱਥੋਂ ਹੀ ਬੁਣਨਾ ਸ਼ੁਰੂ ਕਰ ਦਿੱਤਾ। ਜਪੋ ਸਤਨਾਮ। ਕਿਹਨੇ ਪਾਉਣਾ? ਬਾਤ ਇਹ ਨਹੀਂ ਹੈ, ਘਰ ਦਾ ਸਵੈਟਰ ਜੇ ਬੁਣ ਲਓ ਤਾਂ ਖੈਰ। ਜਿੱਥੇ ਪਿਆਰ ਹੈ ਉੱਥੇ ਰਿਸ਼ਤਿਆਂ ਦੀ ਸਾਂਝ ਹੈ, ਜਿੱਥੇ ਰਿਸ਼ਤਿਆਂ ਦੀ ਸਾਂਝ ਹੈ ਉੱਥੇ ਇੱਕ ਦੂਸਰੇ ਦੀ ਹੈਲਪ ਹੈ, ਜਿੱਥੇ ਹੈਲਪ ਹੈ ਉੱਥੇ ਖੁਸ਼ੀ ਹੈ, ਅਤੇ ਜਿੱਥੇ ਖੁਸ਼ੀ ਹੈ ਉੱਥੇ ਸ਼ਾਂਤੀ ਹੈ। ਜਪੋ ਸਤਨਾਮ ਸ਼੍ਰੀ ਅਕਾਲ। ਜਿਸ ਘਰ ਵਿੱਚ ਪਿਆਰ, ਜਿਸ ਘਰ ਵਿੱਚ ਖੁਸ਼ੀ, ਜਿਸ ਘਰ ਵਿੱਚ ਸ਼ਾਂਤੀ ਹੈ, ਉਹ ਘਰ ਨੂੰ ਨਮਸਕਾਰ ਕਰਨੀ ਬਣਦੀ ਜੇ। ਜਪੋ ਸਤਨਾਮ ਸ਼੍ਰੀ ਅਕਾਲ। ਬਹੁਤ ਚੰਗੇ ਇਨਸਾਨ ਰਹਿੰਦੇ ਨੇ ਉਹਨਾਂ ਘਰਾਂ ਵਿੱਚ, ਕਦੀ ਪਰਖ ਕੇ ਦੇਖ ਲੈਣਾ, ਇਹੋ ਜਿਹੇ ਘਰਾਂ ਵਿੱਚ ਰਹਿਣ ਵਾਲੇ ਇਨਸਾਨ 100% ਰੱਬ ਨਾਲ ਜੁੜੇ ਹੋਣਗੇ। ਜਿਸ ਘਰ ਵਿੱਚ ਪਿਆਰ ਨਹੀਂ, ਜਿਸ ਘਰ ਵਿੱਚ ਖੁਸ਼ੀ ਨਹੀਂ, ਜਿਸ ਘਰ ਵਿੱਚ ਸ਼ਾਂਤੀ ਨਹੀਂ, ਉਸ ਘਰ ਦੇ ਲਈ ਅਰਦਾਸ ਕਰ ਦੇਣੀ ਬਹੁਤ ਵੱਡਾ ਸੈਕਰੀਫਾਈਸ ਹੈ। ਜਪੋ ਸਤਨਾਮ। ਸਭ ਤੋਂ ਪਹਿਲਾਂ ਦੁਨੀਆਂ ਦੀਆਂ ਵਸਤੂਆਂ ਮੰਗੀਆਂ ਜਾਂਦੀਆਂ ਨੇ, ਮੇਰਾ ਕਾਰਜ ਸਫਲ ਹੋ ਜਾਵੇ, ਪੁੱਤਰ ਦੀ ਪ੍ਰਾਪਤੀ ਹੋ ਜਾਵੇ, ਪਦਵੀ ਮਿਲ ਜਾਵੇ, ਧਨ ਮਿਲ ਜਾਵੇ। ਉਸ ਤੋਂ ਬਾਅਦ ਨੋਟ ਕਰਿਓ, ਮੰਗ ਲਿਆ, ਮਿਲ ਗਿਆ, ਫਿਰ ਕੀ ਕਰਨਾ ਹੈ? ਸ਼ੁਕਰਾਨਾ ਕਰਨਾ ਹੈ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਸ਼ੁਕਰਾਨਾ ਕਿਵੇਂ ਕਰਨਾ ਹੈ? ਬੰਦੇ ਦਾ ਥੈਂਕਸ ਕਰਨਾ ਹੋਵੇ ਤਾਂ ਬੜਾ ਸੌਖਾ ਹੈ, ਪਤਾ ਹੈ ਥੈਂਕਸ ਕਿਵੇਂ ਕਰਨਾ ਹੈ। ਅੰਦਰ ਬੈਠੇ ਹੋਏ ਰੱਬ ਦਾ ਥੈਂਕਸ ਕਿਵੇਂ ਕਰਨਾ ਹੈ? ਫਿਰ ਦੇਖਣਾ, ਮੈਂ ਜਦੋਂ ਮੇਰੇ ਘਰ ਵਿੱਚ ਪੁੱਤਰ ਨਹੀਂ ਸੀ, ਮੈਂ ਪੁੱਤਰ ਮੰਗਦਾ ਸੀ, ਉਹਦੇ ਵੇਲੇ ਮੇਰਾ ਨਿਤਨੇਮ ਨਹੀਂ ਸੀ, ਅੱਜ ਪੁੱਤਰ ਮਿਲ ਗਿਆ, ਅੱਜ ਨਿਤਨੇਮ ਆ ਜਾਣਾ ਚਾਹੀਦਾ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਜਦੋਂ ਮੇਰਾ ਬਿਜ਼ਨਸ ਫੇਲ ਹੁੰਦਾ ਸੀ, ਮੈਂ ਕਦੀ ਨਿਤਨੇਮ ਕਰ ਲੈਂਦਾ ਸੀ ਅਤੇ ਕਦੀ ਨਿਤਨੇਮ ਰਹਿ ਜਾਂਦਾ ਸੀ। ਗੁਰੂ ਨੇ ਕਿਰਪਾ ਕੀਤੀ, ਮੇਰਾ ਬਿਜ਼ਨਸ ਠੀਕ ਹੋ ਗਿਆ, ਹੁਣ ਮੈਨੂੰ ਰੋਜ਼ਾਨਾ ਨਿਤਨੇਮ ਕਰਨਾ ਬਣਦਾ। ਜੇ ਜਪੋ ਸਤਨਾਮ। ਹਰ ਦਾਤ ਗੁਰੂ ਤੋਂ ਪ੍ਰਾਪਤ ਕਰਨ ਤੋਂ ਬਾਅਦ ਤਿੰਨ ਚੀਜ਼ਾਂ ਜ਼ਿੰਦਗੀ 'ਚ ਆ ਜਾਣੀਆਂ ਚਾਹੀਦੀਆਂ ਨੇ, ਨਿਤਨੇਮ ਅਤੇ ਗੁਰਬਾਣੀ। ਅਰਥਾਂ ਸਮੇਤ ਵਿਚਾਰ ਵਿਚਾਰ ਕੇ ਪੜ੍ਹਨੀ ਸ਼ੁਰੂ ਹੋ ਜਾਵੇ। ਪਹਿਲਾ ਸ਼ੁਕਰਾਨਾ। ਦੂਸਰਾ ਸ਼ੁਕਰਾਨਾ, ਰੱਬ ਦੀ ਯਾਦ ਵਿੱਚ ਕੁਝ ਸਮਾਂ ਵਾਹਿਗੁਰੂ ਤੇਰਾ ਸ਼ੁਕਰ ਹੈ ਸਿਮਰਨ ਵਿੱਚ ਬੈਠਣਾ ਚਾਹੀਏ, ਅਤੇ ਤੀਸਰਾ ਸੇਵਾ ਵਿੱਚ ਲੱਗੇ ਰਹਿਣਾ ਚਾਹੀਏ। ਇਸ ਤੋਂ ਅਗਲੇ ਸਟੈਪ ਮਨ 'ਤੇ ਕਰਦਾ ਸੀ, ਅੱਜ ਹੀ ਵਿਚਾਰ ਲਵਾਂ, ਪਰ ਕਰਾਂ ਕਿ ਤੁਹਾਡਾ ਘੰਟਾ ਬਹੁਤ ਛੋਟਾ ਜੇ, ਤੁਹਾਡੀ ਘੜੀ ਦੀ ਸੂਈ 'ਤੇ ਗੇੜਾ ਖਾ ਕੇ ਪਹੁੰਚ ਚੁੱਕੀ ਜੇ। ਗੁਰੂ ਰਹਿਮਤ ਕਾਰਨ 7 ਕੁ ਦਿਨ ਤੁਸੀਂ ਬਖਸ਼ੇ ਨੇ, ਇਹਨਾਂ 7 ਦਿਨਾਂ ਵਿੱਚ ਅਰਦਾਸ ਵਿੱਚ ਕੁਝ ਟੁੱਬੀਆਂ ਮਾਰਾਂਗੇ। ਛੋਟੀ ਜਿਹੀ ਬਾਤ ਕਹਿਦਿਆਂ, ਕੱਲ੍ਹ ਨੂੰ ਘਰੋਂ ਗੁਟਕੇ ਤੋਂ ਅਰਦਾਸ ਦੇ ਦਰਸ਼ਨ ਕਰਕੇ ਆਉਣਾ। ਅਰਦਾਸ ਦੇ 7 ਪੈਰਾਗ੍ਰਾਫਸ ਹਨ, 7 ਪੈਰਾਗ੍ਰਾਫਸ। ਪਹਿਲੇ 3 ਪੈਰਾਗ੍ਰਾਫ ਦੇ ਵਿੱਚ ਸਿੱਖ ਦਾ ਆਪਣਾ ਪਰਿਵਾਰ ਹੈ, ਇਹ ਕਿਹੜੇ ਖਾਨਦਾਨ ਵਿੱਚੋਂ ਹੈ। 4 ਪੈਰਾਗ੍ਰਾਫ ਦੇ ਅੰਦਰ ਸਿੱਖ ਦੀ ਆਪਣੀ ਪ੍ਰੋਪਰਟੀ ਹੈ, ਗੁਰੂ ਪਿਤਾ ਦੀ ਦਿੱਤੀ ਹੋਈ ਜਾਇਦਾਦ। 5ਵੇਂ ਪੈਰਾਗ੍ਰਾਫ ਦੇ ਅੰਦਰ 5 ਮੰਗਾਂ ਨੇ। 6ਵੇਂ ਪੈਰਾਗ੍ਰਾਫ ਦੇ ਅੰਦਰ 7 ਮੰਗਾਂ ਨੇ। 7ਵੇਂ ਪੈਰਾਗ੍ਰਾਫ ਦੇ ਅੰਦਰ 2 ਮੰਗਾਂ ਨੇ। ਜਿਹਦੀ ਜ਼ਿੰਦਗੀ ਦੇ ਵਿੱਚ 14 ਮੰਗਾਂ ਨਹੀਂ ਆਈਆਂ, ਉਹਦੀ ਜ਼ਿੰਦਗੀ ਅੰਦਰੋਂ ਦੁਖੀ ਜੇ। ਜਿਹਦੀ ਜ਼ਿੰਦਗੀ ਵਿੱਚ 14 ਚੀਜ਼ਾਂ ਆ ਗਈਆਂ, ਉਹ ਦੁਨੀਆਂ ਨੂੰ ਸੁੱਖ ਵੰਡਦਾ ਏ, ਦੁਨੀਆਂ ਨੂੰ ਖੁਸ਼ੀ ਵੰਡਦਾ ਏ। ਕੈਸੀ ਕਮਾਲ ਦੀ ਬਾਤ ਹੈ, ਗੁਰੂ ਤੋਂ ਇਹ 14 ਚੀਜ਼ਾਂ ਲੈ ਕੇ ਫਿਰ ਵੀ ਮੱਥਾ ਟੇਕ ਕੇ ਕਹਿੰਦਾ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅਰਦਾਸ ਵਿੱਚ ਬਹੁਤ ਕੁਛ ਪਿਆ ਜੇ। ਆਉਣ ਵਾਲੇ ਤੁਸੀਂ ਕਹਿੰਦੇ ਸੀ 7 ਦਿਨਾਂ ਦਾ ਦੀਵਾਨ, 1 ਦਿਨ 'ਤੇ ਲੰਘ ਗਿਆ, ਰਹਿ ਗਏ ਨੇ 6। ਮੈਂ ਵਿਸ਼ਵਾਸ ਦਵਾਵਾਂ ਉਹ ਵੀ ਆਨੰਦ ਵਿੱਚ ਇੰਝ ਲੰਘ ਜਾਣੇ ਨੇ ਜਿਵੇਂ 6 ਸੈਕਿੰਡ ਹੁੰਦੇ ਨੇ। ਭੁੱਲ ਚੁੱਕ ਦੀ ਖਿਮਾ, ਮਾਣ ਸਨਮਾਨ ਲਈ ਹਾਰਦਿਕ ਧੰਨਵਾਦ। ਫਤਿਹ ਦੀ ਸਾਂਝ ਕਰਕੇ ਅਸੀਸਾਂ ਚੋਲੀ ਪਾ ਕੇ ਨਿਵਾਜ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।